ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ। ਸਤ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਅਪਾਰ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਮਹਾਨ ਉਪਰਾਲਾ ਕੀਤਾ। ਗੁਰੂ ਕੇ ਸਿੱਖਾ, ਮਾੜਿਆਂ ਦੀ ਸੰਗਤ ਨਾ ਕਰ। ਅੱਜ ਦਾ ਜੋ ਪਾਵਨ ਪਵਿੱਤਰ ਫਰਮਾਨ ਆਪਾਂ ਸਰਵਣ ਕੀਤਾ ਹੈ, ਇਸ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਵੱਖ ਵੱਖ ਪੱਖਾਂ ਤੋਂ ਜਾਣੂ ਕਰਾਇਆ। ਸਾਰਿਆਂ ਤੋਂ ਪਹਿਲੀ ਵਿਚਾਰ, ਮਾੜਿਆਂ ਦੀ ਸੰਗਤ ਨਾ ਕਰ। ਦੂਜਾ, ਤੇਰੇ ਸਰੀਰ ਵਿੱਚ ਬਾਲ ਹੋਵੇ, ਤੇਰੇ ਕੋਲ ਚਾਰ ਪੈਸੇ ਹੋਣ। ਕਈ ਵਾਰ ਵਿਦਿਆ ਦਾ ਮਾਣ ਕਰਕੇ ਤੂੰ ਕਿਸੇ ਤੋਂ ਡਰਦਾ ਨਹੀਂ, ਹੰਕਾਰ ਵਿੱਚ ਆ ਜਾਂਦਾ ਹੈ। ਤੀਸਰੀ ਗੱਲ, ਤੇਰੀ ਆਪਣੀ ਚੱਲਣੀ ਨਹੀਂ, ਸਾਰਾ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ। ਚੌਥਾ ਨੁਕਤਾ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਦੱਸਿਆ ਹੈ, ਗੁਰੂ ਕੇ ਸਿੱਖਾ, ਤੂੰ ਸੰਸਾਰ ਵਿੱਚ ਕੁਝ ਕਰਨ ਲਈ ਆਇਆ। ਇਹੋ ਜਿਹਾ ਮਾੜਾ ਬੀਜ ਨਾ ਬੀਜ ਜਿਹੜਾ ਤੈਨੂੰ ਅੱਗੇ ਪਰੇਸ਼ਾਨ ਕਰੇ। ਔਰ ਉਹ ਗੁਰਮੁਖ ਜਨ ਜਿਨ੍ਹਾਂ ਨੇ ਇਹਨਾਂ ਨਿਯਮਾਂ ਨੂੰ ਧਾਰਨ ਕੀਤਾ ਹੈ, ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਮਨੁੱਖ ਧਨਤਾ ਦੇ ਯੋਗ ਹਨ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਰਹਿਮਤ ਕਰਕੇ ਸਮਝਾਉਣਗੇ, ਆਪਾਂ ਉਪਰਾਲਾ ਕਰਾਂਗੇ, ਸਾਰੇ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਇੱਕ ਵੇਰਾ ਲਾਜ਼ਮੀ ਬੋਲੋ, ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ।
ਰਾਗਾਂ ਦੇ ਮੁਤਾਬਕ ਇਹ ਰਾਗਣੀ ਹੈ। ਗੁਰਮੁਖ ਜਨੋ, ਇਹ ਕਰਤੇ ਦੀ ਬਾਣੀ ਹੈ, ਗੁਰੂ ਦੀ ਬਾਣੀ ਹੈ, ਤੁਰਕੀ ਬਾਣੀ ਹੈ। ਇਹਦਾ ਸਾਡੇ ਵਾਸਤੇ ਉਚਾਰਨ ਕਰਨਾ ਐਡਾ ਸੌਖਾ ਨਹੀਂ, ਪਰ ਫਿਰ ਵੀ ਉਪਰਾਲਾ ਕਰਿਆ ਕਰੋ। ਇੱਕ ਇੱਕ ਲੱਗ ਕੰਨਾ ਔਂਕੜ ਦਲੈਂਕੜੇ ਸਿਆਰੀ ਬਿਹਾਰੀ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਨਾਲ ਪੜ੍ਹਨ ਦਾ ਯਤਨ ਕਰਿਆ ਕਰੀਏ। ਜਿਵੇਂ ਆਰੰਭ ਵਿੱਚ ਆਇਆ, ਆਪਾਂ ਆਮ ਕਰਕੇ ਕਈ ਵੀਰ ਪੜ੍ਹਦੇ ਨੇ ਜਿਨੀ ਨਹੀਂ, ਨੰਨੇ ਦੇ ਥੱਲੇ ਇੱਕ ਨਿੱਕਾ ਜਿਹਾ ਨੁਕਤਾ ਲੱਗਾ ਹੈ। ਜਿਹੜਾ ਉਹ ਨਿੱਕਾ ਜਿਹਾ ਨੁਕਤਾ ਹੈ ਨਾ, ਉਹ ਸਾਨੂੰ ਸੁਚੇਤ ਕਰਦਾ ਵੀ ਗੁਰਮੁਖਾ ਇਹਨੂੰ ਦਬਾ ਕੇ ਪੜ੍ਹ। ਇਸ ਕਰਕੇ ਦਾ ਆਚਾਰਨ ਕਰਨਾ, ਜਿੰਨੀ ਸਤਿਗੁਰ ਸੇਵਿਆ ਪਿਆਰੇ। ਇੱਥੇ ਇੱਕ ਤੇ ਦੋ ਦੀ ਗੱਲ ਨਹੀਂ, ਭਾਵੇਂ ਉਹ ਬਾਬਾ ਧਰਨਾ ਜੀ ਨੇ, ਭਾਵੇਂ ਉਹ ਬਾਬਾ ਨਾਮਦੇਵ ਜੀ ਨੇ, ਭਾਵੇਂ ਉਹ ਬਾਬਾ ਕਬੀਰ ਜੀ ਨੇ, ਭਾਵੇਂ ਉਹ ਭਾਈ ਗੁਰਦਾਸ ਜੀ ਨੇ, ਭਾਵੇਂ ਉਹ ਬਾਬਾ ਬੁੱਢਾ ਸਾਹਿਬ ਹਨ, ਜਿਨ੍ਹਾਂ ਜਿਨ੍ਹਾਂ ਵੀ ਸਤਿਗੁਰੂ ਪਾਤਸ਼ਾਹ ਦੀ ਸੇਵਾ ਕੀਤੀ। ਹੁਣ ਵੇਖੋ ਕਿ ਬਾਬਾ ਧਰਨਾ ਜੀ ਨੂੰ 600 ਸਾਲ ਹੋ ਗਿਆ ਉਹਨਾਂ ਨੂੰ ਸੰਸਾਰ ਵਿੱਚ ਆਇਆ, ਔਰ ਉਹਨਾਂ ਦਾ 13 ਮਾਰਚ ਨੂੰ ਵਿਸ਼ੇਸ਼ ਤੌਰ 'ਤੇ 600 ਸਾਲਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਰਾਜਸਥਾਨ ਵਿੱਚ, ਧੁਆਨ ਨਗਰ ਵਿੱਚ, ਨਹੀਂ ਤੇ ਸਾਡੇ ਵਰਗੇ ਕਈ ਆਏ ਤੇ ਕਈ ਚਲੇ ਗਏ, ਉਹਨਾਂ ਨੂੰ ਕੋਈ ਚੇਤੇ ਨਹੀਂ ਕਰਦਾ। ਲੇਕਿਨ ਨਾਮ ਜਪਣ ਕਰਕੇ ਉਹ ਗੁਰੂ ਕੇ ਲਾਲ ਅੱਜ ਵੀ ਪੂਜੇ ਜਾਂਦੇ ਹਨ। तो सतगुरु पातशाह कहिंदे वी गुरमुखा जिन्नी सतगुर सेविया प्यारे नाल एक खास नुकता दिता सतगुरु जिहड़ा गुरु शब्द है ना ਇਹ ਕਈ ਲੋਕ ਇਹਨੂੰ ਕੌਮਨ ਤੌਰ 'ਤੇ ਵਰਤਦੇ ਨੇ ਕੌਮਨ ਤੌਰ 'ਤੇ ਆ ਕਈ ਇਲਾਕਿਆਂ 'ਚ ਵੇਖਿਆ ਹੈ ਕਿ ਜਿਹੜੇ ਸਕੂਲ ਦੇ ਟੀਚਰ ਨੇ ਉਹਨਾਂ ਨੂੰ ਉਹ ਗੁਰੂ ਕਹਿੰਦੇ ਹਨ ਪਰ ਸਾਡੇ ਇੱਕ ਵਿਦਵਾਨਾਂ ਨੇ ਵੀ ਇੱਕ ਪੁਸਤਕ ਲਿਖੀ ਹੈ 10 ਮਾਸਟਰਜ ਅਧਿਆਪਕ 10 ਅਧਿਆਪਕ ਗੁਰਮੁਖੋ ਜਿੰਨੀ ਕੁ ਮੈਨੂੰ ਵਾਹਿਗੁਰੂ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਕ ਬੇਨਤੀ ਕਰਾਂ ਹੋ ਸਕਦਾ ਮੈਂ ਗਲਤ ਹੋਵਾਂ ਸਤਿਗੁਰੂ ਅਤੇ ਗੁਰੂ ਦਾ ਬੜਾ ਫਰਕ ਜੇ ਆਪਾਂ ਸਕੂਲਾਂ ਕਾਲਜਾਂ 'ਚ ਪੜ੍ਹੇ ਹਾਂ ਅਤੇ ਤਕਰੀਬਨ ਸਾਡੇ ਅਧਿਆਪਕ ਸਾਨੂੰ ਕਹਿੰਦੇ ਪੁੱਤਰਾ ਮੈਂ ਤੈਨੂੰ ਇਹੋ ਜਿਹਾ ਚੰਡ ਦਿੱਤਾ ਵੀ ਤੂੰ ਜ਼ਿੰਦਗੀ ਵੀ ਧੋਖਾ ਨਹੀਂ ਖਾਏਗਾ ਅਤੇ ਸਾਡੇ ਅੰਦਰ ਮਾਣ ਵੱਧਦਾ ਵੀ ਮੈਂ ਕੁਝ ਹਾਂ ਪਰ ਜਿਹੜਾ ਗੁਰੂ ਹੈ ਨਾ ਉਹ ਸਾਰਿਆਂ ਤੋਂ ਪਹਿਲਾਂ ਸਾਨੂੰ ਖਾਲੀ ਕਰਦਾ ਹੈ ਭਾਰ ਘਟਾਉਂਦਾ ਗੁਰੂ ਘਰ ਵਿੱਚ ਆਉਣ ਦਾ ਪਹਿਲਾ ਮਕਸਦ ਹੀ ਇਹ ਹੈ ਜਦੋਂ ਆਪਾਂ ਗੁਰੂ ਪਾਤਸ਼ਾਹ ਦੇ ਅੱਗੇ ਮੱਥਾ ਟੇਕਦੇ ਹਾਂ ਤਾਂ ਪੀੜ੍ਹੀਆਂ ਤੋਂ ਲੈ ਕੇ ਆਪਣੇ ਪਿਓ ਦਾਦੇ ਪੜਦਾਦੇ ਸਾਡੀਆਂ ਮਾਤਾਵਾਂ ਸਾਡੀਆਂ ਦਾਦੀਆਂ ਪੜਦਾਦੀਆਂ ਨਿੱਕੇ ਨਿੱਕੇ ਸਾਂ ਆਪਾਂ ਸਾਰੇ ਆਉਂਦੇ ਰਹੇ ਹਾਂ ਉਹ ਸਾਡਾ ਸਿਰ ਲਾਉਂਦੀਆਂ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਕੋਈ ਫਾਰਮੈਲਿਟੀ ਨਹੀਂ ਵਿਖਾਵਾ ਨਹੀਂ ਇਹਦੇ ਪਿੱਛੇ ਇੱਕ ਬਹੁਤ ਵੱਡਾ ਫਲਸਫਾ ਹੈ ਜਿਹੜਾ ਗੁਰੂ ਪਾਤਸ਼ਾਹ ਦੇ ਅੱਗੇ ਸਿਰ ਆਪਾਂ ਮੱਥਾ ਟੇਕਦੇ ਆ ਨਾ ਇਹ ਕੋਈ ਰਸਮ ਨਹੀਂ ਰਿਵਾਜ ਨਹੀਂ ਇਹਦੇ ਪਿੱਛੇ ਇੱਕ ਤਾਤ ਪਰਜ ਹੈ ਕੋਈ ਖਾਸ ਨੁਕਤਾ ਮੇਰੇ ਬਾਲਕਾ ਮੇਰੇ ਦਿਮਾਗ ਵਿੱਚ ਹੰਕਾਰ ਭਰਿਆ ਮੇਰੇ ਦਿਮਾਗ ਵਿੱਚ ਗੁੱਸਾ ਵੜਿਆ ਮੇਰੇ ਦਿਮਾਗ ਵਿੱਚ ਈਰਖਾ ਹੈ ਇਹ ਕਿਤੇ ਮੇਰੇ ਤੇ ਮਿਹਰ ਕਰ ਜਿਹੜਾ ਮੇਰਾ ਸਿਰ ਦਾ ਠੂਠਾ ਨਾ ਇਹਨੂੰ ਖਾਲੀ ਕਰਕੇ ਤੇ ਆਪਣੀ ਰਹਿਮਤ ਨਾਲ ਭਰ ਦੇ ਜਿਵੇਂ ਆਪਾਂ ਗੁਰੂ ਕੀ ਬਾਣੀ 'ਚ ਪੰਕਤੀਆਂ ਪੜ੍ਹਦੇ ਹਾਂ ਕਹੋ ਕਬੀਰ ਬੁੱਧ ਹਿਰਲੀ ਮੇਰੀ ਬੁੱਧ ਬਦਲੀ ਸਿੱਧ ਪਾਈ ਮੇਰੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਕਹੋ ਕਬੀਰ ਬੁੱਧ ਹਿਰਲੀ ਮੇਰੀ ਹਿਰ ਤੋਂ ਪਾਪ ਤੂੰ ਸਨੈਚ ਖੋਣਾ ਜਿਹੜੀ ਮੇਰੀ ਅਕਲ ਸੀ ਨਾ ਮਾਣ ਕਰਨ ਵਾਲੀ ਉਹ ਨਾ ਖੋਲੀ ਅਤੇ ਜਦੋਂ ਉਹ ਮੇਰੀ ਹੰਕਾਰ ਵਾਲੀ ਬੁੱਧੀ ਪਾਸੇ ਹੋ ਗਈ ਅਤੇ ਮੈਨੂੰ ਸਾਰਾ ਕੁਝ ਮਿਲ ਗਿਆ ਆਪਾਂ ਪੜ੍ਹਦੇ ਪ੍ਰਭ ਕੇ ਸਿਮਰਨ ਨਿਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਝ ਬੁੱਧ ਤੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਜਿੰਨੀ ਸਤਿਗੁਰ ਸੇਵਿਆ ਪਿਆਰੇ ਮੈਂ ਬੇਨਤੀ ਕਰਨ ਲੱਗਾ ਸਾਂ ਸਤਿਗੁਰੂ ਤੋਂ ਭਾਵ ਹੈ ਜਿਹੜਾ ਸੱਤ ਨਾਲ ਜੋੜਨ ਵਾਲਾ ਹੈ ਸੱਤ ਨਾਲ ਇਹ ਨਹੀਂ ਵੀ ਮੇਰਾ ਧਿਆਨ ਧਰੋ ਇਸ ਮੂਰਤੀ ਦੀ ਪੂਜਾ ਕਰੋ ਸੱਤ ਦਾ ਭਾਵ ਹੈ ਐਵਰ ਲਾਸਟਿੰਗ ਜਿਹੜਾ ਸੀ ਜਿਹੜਾ ਹੈ ਜਿਹੜਾ ਹੋਵੇਗਾ ਜਿਹੜਾ ਉਸ ਤਿੰਨਾਂ ਕਾਲਾਂ ਦੀ ਸਮੁੱਚੀ ਤਾਕਤ ਨਾਲ ਜੋੜਨ ਵਾਲਾ ਹੈ ਉਹਨੂੰ ਕਹਿੰਦੇ ਨੇ ਸਤਿਗੁਰੂ ਔਰ ਆਪਾਂ ਸੁਖਮਨੀ ਸਾਹਿਬ ਦੇ ਇੱਕ ਪਾਵਨ ਸ਼ਲੋਕ ਵਿੱਚ ਪੜ੍ਹਦੇ ਹਾਂ ਮੇਰੇ ਪਾਤਸ਼ਾਹ ਨੇ ਬਹੁਤ ਸਪੱਸ਼ਟ ਸਾਨੂੰ ਸਮਝਾਇਆ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਦਾਓ ਜਿਨ੍ਹਾਂ ਨੇ ਸੱਚੇ ਪਰਮਾਤਮਾ ਨੂੰ ਜਾਣ ਲਿਆ ਉਹਨੂੰ ਹੀ ਸਤਿਗੁਰੂ ਕਹਿੰਦੇ ਹਨ
ਤਿੰਨ ਕੇ ਸਾਥ ਤਰੇ
ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਨ ਦੇ ਨਾਲ ਇੱਕ ਨਹੀਂ ਬੇਅੰਤਰ ਗਏ ਸਾਥ ਤੋਂ ਭਾਵ ਸੰਗਤ ਕਰਨ ਵਾਲੇ ਨਾਲ ਤੁਰਨ ਵਾਲੇ
ਤਿੰਨਾ ਠਾਕ ਨਾ ਪਾਈਐ ਪਿਆਰੇ
ਗੁਰਮੁਖ ਪਿਆਰੋ ਠਾਕ ਤੋਂ ਭਾਵ ਰੋਕ ਆਪਾਂ ਕਈ ਵਾਰ ਕਿਸੇ ਅਫਸਰ ਨੂੰ ਮਿਲਣ ਜਾਣੇ ਹਾਂ ਅਤੇ ਜਿਹੜੇ ਉੱਥੋਂ ਦੇ ਪਹਿਰੇਦਾਰ ਵੀਰ ਹੁੰਦੇ ਕਹਿੰਦੇ ਗੁਰਮੁਖੋ ਵੀ ਆਪਣਾ ਪਛਾਣ ਪੱਤਰ ਦਿਓ ਅਤੇ ਜੇ ਆਪਣੇ ਕੋਲ ਪਛਾਣ ਪੱਤਰ ਨਾ ਹੋਵੇ ਤਾਂ ਕਹਿੰਦੇ ਤੁਸੀਂ ਪਿੱਛੇ ਹੋ ਜਾਓ ਅਤੇ ਜਿਹਨਾਂ ਕੋਲ ਪਛਾਣ ਪੱਤਰ ਹੋਵੇ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਅੱਗੇ ਜਾ ਸਕਦੇ ਹੋ ਇਸੇ ਪ੍ਰਕਾਰ ਗੁਰਮੁਖੋ ਜਿਹਨਾਂ ਕੋਲ ਕਰਗੀ ਧਰ ਪਾਤਸ਼ਾਹ ਮਹਾਰਾਜ ਦਾ ਅਮਰ ਦਾ ਪ੍ਰਵਾਨਾ ਨਾ ਅਮਰ ਦਾ ਪ੍ਰਵਾਨਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕਰੋਗ ਨਹੀਂ ਜੇ ਇੱਥੇ ਅੰਮ੍ਰਿਤ ਵਿੱਚ ਆ ਕੇ ਆਪਾਂ ਉਲਝ ਜਾਂਦੇ ਹਾਂ ਫਲਾਨਿਆਂ ਕੋਲ ਨਾਮ ਲਿਆ ਫਲਾਨਿਆਂ ਕੋਲ ਫੂਕਾਂ ਮਰਾਈਆਂ ਨੇ ਕਈ ਬੰਦੇ ਇੱਥੋਂ ਤੱਕ ਵਿਰੋਧ ਤੱਕ ਕਰਦੇ ਨੇ, ਕਹਿੰਦੇ ਗਿਆਨੀ ਜੀ ਇਹ ਤਾਂ ਸਟੰਟਬਾਜ਼ੀ, ਕਿੱਥੇ ਲਿਖਿਆ ਬਾਣੀ 'ਚ ਅਮਰ ਛਕੋ? ਭਲੇ ਉਹ ਗੁਰਬਾਣੀ 'ਚ ਲਿਖਿਆ, ਪਰ ਆਪਾਂ ਕਿਤੇ ਗੁਰਬਾਣੀ ਪੜ੍ਹਨ 'ਤੇ ਵਿਚਾਰਨ ਦਾ ਯਤਨ ਹੀ ਨਹੀਂ ਕਰਦੇ। ਗੁਰੂ ਕੀ ਬਾਣੀ 'ਚ ਲਿਖਿਆ ਅੰਮ੍ਰਿਤ ਪੀਵੋ, ਇਹ ਨਹੀਂ ਆਖਿਆ ਫੂਕਾਂ ਮਰਾਓ, ਆਖਿਆ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੇ ਚਿੰਤਾ। ਜੇ ਤੂੰ ਗੁਰੂ ਕਮਲ ਛਕ ਲੈਣਾ, ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਹੈ ਹੀ ਨਹੀਂ, ਕਿਸੇ ਪ੍ਰਕਾਰ ਦਾ ਫਿਕਰ ਹੈ ਹੀ ਨਹੀਂ। ਠਾਗ ਤੋਂ ਪਾਵ ਉਹਨਾਂ ਗੁਰਮੁਖ ਪਿਆਰ ਨੂੰ ਕਿਸੇ ਪ੍ਰਕਾਰ ਦੀ ਰੋਗ ਨਹੀਂ। ਕਿਹਨਾਂ ਨੂੰ ਰੋਗ ਨਹੀਂ?
ਅੰਮ੍ਰਿਤ ਰਸਨ ਹਰੇ,
ਜਿਹਨਾਂ ਗੁਰਮੁਖ ਪਿਆਰਿਆਂ ਦੀ ਪਵਿੱਤਰ ਰਸਨਾ ਦੇ ਉੱਪਰ ਨਾਮ ਰੂਪੀ ਅੰਮ੍ਰਿਤ ਹੈ। ਇਹ ਨਹੀਂ ਵੀ ਆਪਾਂ ਅੰਮ੍ਰਿਤ ਛਕ ਲਿਆ ਅਤੇ ਮੁੜ ਕੇ ਗੁਰਮੁਖ ਪਿਆਰੋ, ਨਾ ਕੋ ਵਾਹਿਗੁਰੂ ਦਾ ਚੇਤਾ, ਨਾ ਕਿਤੇ ਜਪਜੀਤ ਸਾਹਿਬ, ਨਾ ਜਾਪ ਸਾਹਿਬ, ਨਾ ਰਹਿ ਰਾਸ ਦਾ ਪਤਾ। ਗਿਆਨੀ ਜੀ, ਸਾਡੀ ਇੱਕ ਮਜਬੂਰੀ ਹੈ ਕਿ ਅਸੀਂ ਪੜ੍ਹੇ ਨਹੀਂ, ਅਤੇ ਇਸ ਕਰਕੇ ਸਾਡਾ ਕਿਵੇਂ ਸਰੇਗਾ? ਅਤੇ ਗੁਰਮੁਖ ਪਿਆਰਿਓ, ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਰਾਹੀਂ ਗੁਰਦੇਵ ਨੇ ਚੈੱਕ ਦਿੱਤਾ ਚੈੱਕ। ਆਪਾਂ ਕਈ ਵਾਰ ਕਈ ਗੁਰਮੁਖ ਪਿਆਰੇ ਨਗਦ ਕੈਸ਼ ਲੈ ਕਰਕੇ ਬੈਗ ਵਿੱਚ ਪਾ ਕੇ ਚਲੇ ਜਾਂਦੇ ਨੇ, ਅਤੇ ਕਈਆਂ ਕੋਲ ਚੈੱਕ ਹੁੰਦਾ, ਕੰਮ ਤਾਂ ਦੋਵਾਂ ਦਾ ਬਣ ਜਾਂਦਾ ਨਾ। ਪਰ ਸ਼ਰਤ ਇਹ ਹੈ ਕਿ ਚੈੱਕ ਦੇ ਉੱਪਰ ਸਾਈਨ ਹੋਣ। ਇਸ ਪ੍ਰਕਾਰ ਜਿਹੜਾ ਮੂਲ ਮੰਤਰ ਹੈ, ਜਿਹੜਾ ਵਾਹਿਗੁਰੂ ਮੰਤਰ ਹੈ, ਗੁਰਮੰਤਰ, ਇਹ ਗੁਰਮੁਖੋ ਸਤਿਗੁਰੂ ਪਾਤਸ਼ਾਹ ਨੇ ਆਪਾਂ ਨੂੰ ਚੈੱਕ ਦਿੱਤਾ ਚੈੱਕ। ਅਤੇ ਜਿਹੜੇ ਗੁਰਮੁਖ ਪਿਆਰੇ ਨਹੀਂ ਪੜ੍ਹੇ, ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ, ਉਹ ਮੂਲ ਮੰਤਰ ਦਾ ਅਭਿਆਸ ਕਰਨ। ਤੂੰ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਰਸਨਾ ਦੇ ਉੱਪਰ ਨਾਮ ਅੰਮ੍ਰਿਤ ਹੈ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਕੋ ਦੁਨੀਆਂ ਦੀ ਤਾਕਤ ਰੋਕ ਨਹੀਂ ਸਕਦੀ। ਇਸ ਪ੍ਰਕਾਰ ਕਿਰਪਾ ਕਰਦੇ ਹਨ, ਅੰਮ੍ਰਿਤ ਤੋਂ ਪਾਪ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰਸਮ ਜਵਾਨ ਹਰੇ ਤੋਂ ਪਾਪ, ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਉਹਦਾ ਨਾਮ ਜਿਨ੍ਹਾਂ ਦੀ ਜਵਾਨ ਉੱਪਰ ਹੈ, ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਟੋਕ ਨਹੀਂ ਸਕਦੀ।
ਬੂਢੇ ਪਾਰੇ ਭੈ ਬਿਨਾ ਪਿਆਰੇ,
ਗੁਰਦੇਵ ਕਹਿੰਦੇ ਉਹ ਮਨੁੱਖ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਭੈ ਹੈ ਨਾ, ਉਹਨਾਂ ਦਾ ਭਾਰ ਲਹਿ ਜਾਂਦਾ ਹੈ। ਅਤੇ ਜਿਹੜੇ ਬਖੌਫ ਨੇ, ਜਿਹੜੇ ਡਰਦੇ ਨਹੀਂ, ਉਹ ਭਾਈ ਬਖੌਫ ਪੁਣੇ ਦੇ ਪਾਰ ਕਰਕੇ ਡੁੱਬ ਗਏ।
ਤਾਰੇ ਨਦਰ ਕਰੇ,
ਜਿਨ੍ਹਾਂ 'ਤੇ ਵਾਹਿਗੁਰੂ ਕਰਦੇ ਕਿਰਪਾ, ਜਿਨ੍ਹਾਂ 'ਤੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਦੇ, ਨਦਰ ਤੋਂ ਭਾਵ ਨਿਗਾਹ, ਜਿਨ੍ਹਾਂ 'ਤੇ ਉਹਨੇ ਨਿਗਾਹ ਕਰ ਦਿੱਤੀ, ਉਹ ਗੁਰਮੁਖ ਪਿਆਰੋ ਪੱਥਰ ਵੀ ਤਰ ਗਏ, ਉਹਨਾਂ ਦੀ ਕਲਿਆਣ ਹੋ ਗਈ।
ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾਹ,
ਆਮ ਕਰਕੇ ਸਾਡੇ ਇਹ ਲਫ਼ਜ਼ ਹੈ ਸਾਬਕਾ ਹੋ ਚੁੱਕਾ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਆਪ ਅੰਗਰੇਜ਼ੀ ਵੀ ਕਹਿੰਦੇ ਹਾਂ ਐਕਸ, ਪੰਜਾਬੀ 'ਚ ਕਹਿੰਦੇ ਹਾਂ ਸਾਬਕਾ। ਜਿਹੜਾ ਉਹ ਵਾਹਿਗੁਰੂ ਹੈ ਨਾ, ਉਹ ਸਾਬਕਾ ਨਹੀਂ ਹੁੰਦਾ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਪੀ ਤੂੰ ਹੈ ਸਲਾਹਣਾ ਪਿਆਰੇ, ਹੇ ਵਾਹਿਗੁਰੂ ਤੂੰ ਪਿੱਛੇ ਵੀ ਸਲਾਉਣ ਯੋਗ ਸੈਂ, ਹੁਣ ਵੀ ਸਲਾਉਣ ਯੋਗ ਹੈ।
ਪੀ ਤੇਰੀ ਸਲਾਹ,
ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਤੇਰੀ ਸਿਫਤ ਤੂੰ ਸਲਾਹ ਕਰਨਗੇ, ਉਹਨਾਂ ਦੀ ਕਲਿਆਣ ਹੋਵੇਗੀ।
ਦਿਨ ਬੋਹਿਤ ਭੈ ਡੁੱਬੀਐ ਪਿਆਰੇ,
ਗੁਰਮੁਖ ਪਿਆਰਿਓ ਕੋਈ ਬੰਦਾ ਮਨਮਾਨੀ ਕਰਨ ਲੱਗ ਪੈ, ਉਹਦੇ ਮਿੱਤਰ ਦੋਸਤ, ਉਹਦੇ ਭੈਣ ਭਰਾ ਰਿਸ਼ਤੇਦਾਰ ਕਹਿੰਦੇ ਪਿਆਰਿਆ ਥੋੜ੍ਹਾ ਜਿਹਾ ਰੱਬ ਤੋਂ ਖੌਫ ਕਰ। ਇਹ ਆਪਣੀ ਆਮ ਸਮਾਜਿਕ ਵਿਚਾਰ ਹੈ। ਜਦੋਂ ਕੋ ਕਿਸੇ ਦਾ ਧੀ ਪੁੱਤ ਬਾਗੀ ਹੋ ਜਾਏ ਅਤੇ ਮਨਮਾਨੀਆਂ ਕਰੇ, ਅਤੇ ਉਹਨੂੰ ਆਪਾਂ ਦੁਨਿਆਵੀ ਭਾਈਚਾਰੇ ਵਾਲੇ ਕਹਿੰਦੇ ਹਾਂ ਮਿੱਤਰਾ ਇੰਨਾ ਬੇਖੌਫ ਨਾ ਹੋ, ਕੋ ਰੱਬ ਦਾ ਭੈ ਕਰਿਆ ਕਰ, ਤੂੰ ਬੜਾ ਵਾਧਾ ਕਰਨਾ। ਉਹੀ ਗੱਲ ਸਤਿਗੁਰੂ ਪਾਤਸ਼ਾਹ ਨੇ ਇੱਥੇ ਸਮਝਾਈ ਹੈ, ਵਿਣ ਬੋਹਿਥ ਭੈ ਡੁੱਬੀਏ ਪਿਆਰੇ। ਬੋਹੇ ਤੋਂ ਭਾਵ ਹੈ ਜਹਾਜ਼, ਜਹਾਜ਼ ਤੋਂ ਬਿਨਾਂ ਗੁਰਮੁਖਾ ਤੈਨੂੰ ਡਰ ਬਣਿਆ ਰਹੇਗਾ, ਡੁੱਬ ਜਾਏਗਾ। ਔਰ ਸਾਡੀ ਸਿੱਖ ਜਗਤ ਵਿੱਚ ਆਪਾਂ ਜਹਾਜ਼ ਦੇ ਬਾਰੇ ਤਕਰੀਬਨ ਸਾਰੇ ਇਦੋਰਾ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰ ਨਾਰ। ਜਿਹੜਾ ਸ਼ਰਧਾ ਲਫ਼ਜ਼ ਹੈ ਨਾ, ਇਹ ਖਾਸ ਨੁਕਤਾ ਹੈ ਵੀ ਗੁਰਮੁਖੋ ਗੱਡੀ ਤਾਂ ਆਈ, ਜਹਾਜ਼ ਆਇਆ, ਪਰ ਜੇ ਆਪਣੀ ਕੋਈ ਟਿਕਟ ਨਾ ਹੋਈ ਤੇ ਨਾ ਉਹ ਜਹਾਜ਼ ਸਾਡੇ ਕਿਸੇ ਕੰਮ, ਨਾ ਉਹ ਗੱਡੀ ਕਿਸੇ ਕੰਮ। ਵਾਹਿਗੁਰੂ ਜਹਾਜ਼ ਤਾਂ ਹੈ, ਲੇਕਿਨ ਜਿੰਨਾ ਚਿਰ ਸ਼ਰਧਾ ਵਿਸ਼ਵਾਸ ਰੂਪੀ ਤੇਰੀ ਕੋਈ ਟਿਕਟ ਨਾ ਆਈ, ਉਨਾ ਚਿਰ ਬੇੜਾ ਬੰਨੀ ਨਹੀਂ ਲੱਗੇਗਾ। ਅੱਜ ਬੜੀ ਦੁੱਖ ਨਾਲ ਕਹਿਣਾ ਪੈਂਦਾ ਹੈ, ਮੈਂ ਪਰਸੋਂ ਕਥਾ ਕਰਕੇ ਗਿਆ, ਇੱਕ ਬਜ਼ੁਰਗ ਨੇ ਅੱਧਾ ਘੰਟਾ ਮੇਰਾ ਸਿਰ ਖਾਧਾ। ਕਹਿਣ ਲੱਗਾ, ਗਿਆਨੀ ਜੀ ਤੁਹਾਡੀ ਵਿਚਾਰ ਨਾਲ ਮੈਂ ਸਹਿਮਤ ਹਾਂ, ਅੰਮ੍ਰਿਤ ਵੀ ਛਕਣਾ ਚਾਹੀਦਾ ਹੈ, ਪਰ ਜਿੰਨਾ ਚਿਰ ਕਿਸੇ ਬਾਬੇ ਕੋਲ ਨਾ ਸ਼ਬਦ ਨਾ ਲਿਆ ਜਾਏ ਉਨਾ ਚਿਰ ਗੱਲ ਨਹੀਂ ਬਣਦੀ। ਮੈਂ ਕਿਹਾ ਕਿਉਂ, ਮੇਰਾ ਬੇੜਾ ਗੱਲ ਕਰਨ ਲੱਗਾ ਹੈ। ਮੇਰਾ ਬਾਬਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਮੇਰਾ ਰੱਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਮੇਰਾ ਸਾਰਾ ਕੁਝ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਅਤੇ ਮੇਰੀ ਬੇੜੀ ਵੀ ਛੇਕ ਨਾ ਕਰ। ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਮੰਨ ਕੇ ਅੰਮ੍ਰਿਤ ਛੱਕ ਕੇ ਜੇ ਬੰਦਿਆਂ ਦੀ ਝਾਗ ਰੱਖਦੇ ਤਾਂ ਇਹਦੇ ਪਾਪ ਦਾਲ ਵਿੱਚ ਕੁਝ ਕੁਝ ਨਾ ਕੁਝ ਕਾਲਾ ਹੈ। ਸਾਨੂੰ ਗੁਰੂ ਦੀ ਸੱਤਿਆ ਅਤੇ ਸ਼ੰਕਾ ਹੈ। ਜਿੰਨੇ ਵੀ ਗੁਰੂ ਕੇ ਲਾਲ ਨੇ, ਮੈਂ ਸਾਰਿਆਂ ਦਾ ਸਤਿਕਾਰ ਕਰਦਾ ਅਤੇ ਕਰਨਾ ਚਾਹੀਦਾ, ਲੇਕਿਨ ਗੁਰਮੁਖੋ ਸਾਡਾ ਕੇਂਦਰੀ ਧੁਰਾ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਸਾਡਾ ਕੇਂਦਰੀ ਧੁਰਾ ਦਸ ਗੁਰੂ ਸਾਹਿਬਾਨ ਅਤੇ ਇੱਕ ਅਕਾਲ ਪੁਰਖ। ਆਪਾਂ ਰਹਿਤ ਮਰਿਆਦਾ ਦਾ ਖਰੜਾ ਪੜ੍ਹਦੇ ਹਾਂ, ਉਹਦਾ ਆਰੰਭ ਹੀ ਇੱਥੋਂ ਹੁੰਦਾ, ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਅਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ ਸਿੱਖ ਹੈ। ਅਤੇ ਇਹਦਾ ਭਾਵ ਇਹ ਹੋਇਆ ਵੀ ਅਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਗੱਲ ਨਹੀਂ ਬਣੀ ਅਤੇ ਬੰਦਿਆਂ ਕੋਲ ਸ਼ਬਦ ਰਹੀਏ ਕੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸ਼ਬਦ ਨਹੀਂ। ਇਸ ਕਰਕੇ ਗੁਰਮੁਖੋ ਕੇਵਲ ਅਤੇ ਕੇਵਲ ਇੱਕ ਦੇ ਹੋਈਏ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਕੇਵਲ ਅਤੇ ਕੇਵਲ ਇੱਕ ਦੇ ਹੋਣਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਬੂਢੇ ਭਾਰੇ ਭੈ ਬਿਨਾਂ ਪਿਆਰੇ ਤਾਰੇ ਨਜ਼ਰ ਕਰੇ, ਬਿਣ ਬੋਇਥ ਪੈ ਡੁੱਬੀਏ ਪਿਆਰੇ ਕੰਧੀ ਪਾਏ ਕਹਾਹਾ। ਜਿਹੜੇ ਪਰਮੇਸ਼ਰ ਦੇ ਭੈ ਤੋਂ ਬਿਨਾਂ ਨੇ, ਕਹਿੰਦੇ ਨੇ ਸੰਸਾਰ ਵਿੱਚ ਡੰਡ ਰੌਲਾ ਪੈ ਰਿਹਾ, ਉਹ ਡੁੱਬ ਗਏ, ਡੁੱਬ ਰਹੇ ਹਨ।
ਵਿਸਰਾਮ
ਦੇ ਕਰਕੇ ਕਿਰਪਾ ਕਰਦੇ ਹਨ।
ਸਾਲਾਹੀ ਸਾਲਾਹਣਾ ਪਿਆਰੇ,
ਪਿਆਰਿਆ ਜੋ ਸਲਾਉਣ ਯੋਗ ਪਰਮਾਤਮਾ ਹੈ, ਇਹਦੀ ਸਿਫਤ ਤੋਂ ਸਲਾਹ ਕਰਿਆ ਕਰ। ਮੈਂ ਤਕਰੀਬਨ ਰੋਜ਼ਾਨਾ ਜਦੋਂ ਵੀ ਮੈਨੂੰ ਮੌਕਾ ਮਿਲਦਾ, ਮੈਂ ਗਾਹ ਬਗਾਹ ਜਿੱਥੇ ਵੀ ਜਾਂਦਾ, ਨਿਮਰਤਾ ਸਹਿਤ ਗੁਰੂ ਕੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ, ਤੁਹਾਡਾ ਸੇਵਕ ਜਾਣ ਕੇ, ਗੁਰੂ ਪੰਥ ਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਿੱਖ ਬਣ ਸਮਝ ਕੇ, ਗੁਰਮੁਖੋ ਗੁਰੂ ਦੀ ਹਜ਼ੂਰੀ 'ਚ ਬੰਦਿਆਂ ਦੀ ਕਿਸ਼ਾਮਦ ਨਾ ਕਰਿਆ ਕਰੋ। ਇੱਕ ਬੜਾ ਗਲਤ ਪ੍ਰਪਾਟੀ ਚੱਲੀ ਹੈ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਕਹਿਣਾ ਫਲਾਨਾ ਸਾਹਿਬ ਆਇਆ ਹੈ, ਫਲਾਨਾ ਸਾਹਿਬ ਆਇਆ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਬਿਨਾਂ ਵੱਡਾ ਕੋਈ ਸਾਹਿਬ ਨਹੀਂ ਜੇ। ਇਹ ਕਿਰਪਾ ਕਰਕੇ ਮੈਂ ਗੁਰੂ ਕਾ ਸਿੱਖ ਹੋਣ ਦੇ ਨਾਤੇ ਮੈਨੂੰ ਗੁਰੂ ਨੇ ਬੁਲਾਇਆ ਅਤੇ ਮੈਂ ਬੋਲਿਆ, ਕਿਸੇ ਦੀ ਉਲਟ ਨਹੀਂ, ਸਾਰੇ ਸਤਿਕਾਰ ਯੋਗ ਨੇ। ਲੇਕਿਨ ਗੁਰੂ ਕਾ ਜਿੰਨਾ ਵੀ ਭੈ ਕਰਾਂਗੇ, ਜਿੰਨਾ ਵੀ ਅਦਬ ਕਰਾਂਗੇ, ਉਹ ਹੀ ਚੰਗਾ ਹੈ। ਸਲਾਹੀ ਸਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ। ਇੱਕ ਪਰਿਪੂਰਨ ਪਰਮਾਤਮਾ ਜੋ ਸਲਾਹੁਣ ਯੋਗ ਹੈ, ਉਹਦੀ ਸਿਫਤ ਤੋਂ ਸਲਾਹ ਕਰ, ਉਹਦੇ ਤੋਂ ਬਿਨਾਂ ਦੂਜਾ ਕੋ ਹੋਰ ਹੈ ਹੀ ਨਹੀਂ। ਜਿਵੇਂ ਆਪਾਂ ਦਸਮ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ, ਬਿਨ ਕਰਤਾਰ ਨਾ ਕਿਰਤ ਮਾਨੋ, ਬਿਨ ਹਰ ਨਾਮ ਨਾ ਬਾਚਨ ਪੈ ਹੈ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ,
ਭਲੇ ਪੁਰਸ਼ ਕੌਣ ਨੇ? ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਗੁਰਮੁਖ ਪਿਆਰੇ ਮੇਰੇ ਪਰਮਾਤਮਾ ਨੂੰ ਚੇਤੇ ਕਰਦੇ ਨੇ, ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਉਹ ਭਾਈ ਭਲੇ ਪੁਰਸ਼ ਨੇ, ਨੇਕ ਪੁਰਸ਼ ਹਨ।
ਸ਼ਬਦ ਰਤੇ ਰੰਗ ਹੋਏ,
ਪਰਮਾਤਮਾ ਦੇ ਪ੍ਰੇਮ ਚ ਆਪਣੇ ਆਪ ਨੂੰ ਰੰਗਣ ਕਰਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਆਨੰਦ ਦੀ ਪ੍ਰਾਪਤੀ। ਆਪਾਂ ਦੁਨਿਆਵੀ ਲੋਕ ਕਿ ਇੰਨੀ ਫਲਾਨੀ ਚੀਜ਼ ਖਾਧੀ, ਬੜਾ ਆਨੰਦ ਆਇਆ, ਫਲਾਨੀ ਥਾਂ 'ਤੇ ਸੈਰ ਕਰਨ ਗਏ, ਬੜਾ ਆਨੰਦ ਆਇਆ, लेकिन सतगुरु अमरदास पातशाह कहिंदे भलिया ये आनंद छिण भंगर ने, ये टैंपरेरी ने, असली आनंद कित्थों मिलदा? आपां पढ़दे हां आनंद आनंद सब को कहे, आनंद गुरु ते जाणिया। जिहड़ा असली आनंद है ना, ਇਹ ਕੇਵਲ ਤੇ ਕੇਵਲ ਗੁਰੂ ਕੋਲੋਂ ਹੀ ਸਮਝਿਆ ਜਾ ਸਕਦਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਪਾਤਸ਼ਾਹ ਦੀ ਪ੍ਰਾਪਤੀ ਦੇ ਨਾਲ ਮੈਨੂੰ ਆਨੰਦ ਆ ਗਿਆ। ਕਿਉਂ? ਹੁਣ ਮੈਨੂੰ ਜਮਾਂ ਦਾ ਡਰ ਨਹੀਂ ਰਿਹਾ।
ਇਸ ਕੀ ਸੰਗਤ ਜੇ ਮਿਲੇ ਪਿਆਰੇ,
ਪਾਤਸ਼ਾਹ ਕਹਿੰਦੇ ਵੀ ਉਹੋ ਜਿਹੇ ਗੁਰਮੁਖ ਜਨ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਕੀਤਾ, ਜਿਹੜੀ ਆਨੰਦ ਦੇ ਸਹਿਤ ਨੇ, ਜੇ ਕਿਤੇ ਤੈਨੂੰ ਉਹਨਾਂ ਦੀ ਸੰਗਤ ਮਿਲ ਜਾਏ, ਜੇ ਕਿਤੇ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਦੇ ਨਾਲ ਤੈਨੂੰ ਮਿਲਾ ਦੇਵੇ ਤਾਂ
ਰਸ ਲੈ ਤਤ ਵਿਲੋਏ।
ਆਪਾਂ ਦਹੀਂ ਰਿੜਕਦੇ ਹਾਂ ਇਸ ਪ੍ਰਕਾਰ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਸਿਧਾਂਤ ਦੀ ਵਿਚਾਰ ਚਰਚਾ ਕਰਨਾ ਕਰ। ਇਹ ਚਰਚਾ ਗੁਰਮੁਖ ਚਾਰ ਤਰ੍ਹਾਂ ਦੀ ਵਿਦਵਾਨ ਗੁਰਮੁਖ ਦੱਸਦੇ ਨੇ, ਇਹਨਾਂ ਦੇ ਉਹਨਾਂ ਨੇ ਚਾਰ ਨਾਂ ਲਿਖੇ ਨੇ। ਇੱਕ ਹੁੰਦੀ ਕਿਸੇ ਨਾਲ ਪ੍ਰੇਮ ਨਾਲ ਗੱਲ ਕਰਨੀ, ਵਾਦ ਹੇਤ ਜਾਲਪਾਤ ਦੀ ਵਤੰਡਾ, ਇਹ ਚਾਰ ਨਾਂ ਲਿਖੇ ਉਹਨਾਂ ਨੇ। ਜਿਹੜੀ ਗੱਲ ਦਾ ਪਤਾ ਨਹੀਂ ਉਹ ਦੂਜੇ ਨੂੰ ਗੁਰਮੁਖ ਪਿਆਰੇ ਤੋਂ ਪੁੱਛ ਲੈਣੀ, ਜਿਹੜੀ ਗੱਲ ਦੀ ਦੂਜੇ ਨੂੰ ਸਮਝੀ ਉਹਨੂੰ ਪਿਆਰ ਨਾਲ ਦੱਸਣੀ, ਇਹ ਦੋ ਪੱਖ ਚੰਗੇ ਨੇ ਤੇ ਦੋ ਤਿਆਗਣ ਯੋਗ ਨੇ ਜਿਹੜੇ ਆਪਾਂ ਨੂੰ ਚਰਚਾ ਨਹੀਂ ਕਰਨੀ ਚਾਹੀਦੀ। ਇੱਕ ਤਾਂ ਇਹ ਹੈ ਕਿ ਕਿਸੇ ਦੀ ਮਾਣ ਵਡਿਆਈ ਵੇਖ ਕੇ ਆਪਾਂ ਸੜਦੇ ਹਾਂ। ਕੱਲ੍ਹ ਮੇਰੇ ਕੋਲੋਂ ਪਿੱਛੋਂ ਪੜਿਆ ਤੇ ਉਹ ਵੱਡਾ ਆਪਣੇ ਆਪ ਨੂੰ ਵਿਦਵਾਨ ਸਮਝਦਾ, ਈਰਖਾ ਜਾਲਪਾ। ਵਤੰਡਾ ਤੋਂ ਭਾਵ ਕਈ ਬੰਦੇ ਵੇਖੇ ਨੇ ਜਿਹੜੇ ਆਪ ਕੁਝ ਨਹੀਂ ਜਾਣਦੇ ਪਰ ਦੂਜਿਆਂ ਦੀ ਗੱਲ ਉਹਨਾਂ ਨੇ ਮੰਨਣੀ ਨਹੀਂ। ਇਹ ਮੈਂ ਕਹਿੰਦਾ ਫਪਦਾ ਨਹੀਂ ਕੋਈ, ਮੈਨੂੰ 16 ਸਾਲ ਕਥਾ ਕਰਦੇ ਨੂੰ ਹੋ ਗਏ ਅਤੇ ਮੈਂ ਸ਼ਾਮ ਦੀ ਕਥਾ ਕਰਕੇ ਇੱਥੇ ਉੱਠਿਆ ਅਤੇ ਇੱਕ ਬੰਦੇ ਨੇ ਮੈਨੂੰ ਘੇਰ ਲਿਆ, ਕਹਿੰਦਾ ਗਿਆਨੀ ਤੁਸੀਂ ਆਹ ਗਲਤੀ ਕੀਤੀ। ਮੈਂ ਆਖਿਆ ਵੀ ਗੁਰਮੁਖਾਂ ਮੈਂ ਸਪੀਕਰ 'ਚ ਮੁਆਫ਼ੀ ਮੰਗੀ ਹੈ ਅਤੇ ਜੇ ਤੈਨੂੰ ਪ੍ਰਵਾਨ ਨਹੀਂ ਤਾਂ ਮੈਂ ਲਿਖ ਮੰਗ ਲੈਂਦਾ, ਪਰ ਤੂੰ ਇਉਂ ਕਰੀਂ ਭੜਕੇ, ਤੂੰ ਕਥਾ ਕਰ ਅਤੇ ਮੈਂ ਤੈਨੂੰ ਟੀਕੇ ਵੀ ਦਿਆਂਗਾ 2-4 ਅਤੇ ਤੇਰੀ 29 ਗਲਤੀਆਂ ਕੱਢਾਂਗਾ ਅਤੇ ਤੂੰ ਤਿਆਰ ਨਹੀਂ। ਉਹ ਅੱਜ ਤੱਕ ਲੱਭਾ ਨਹੀਂ ਜੀ ਮੁੜ ਕੇ। ਗੁਰਮੁਖੋ ਗਲਤੀ ਫੜਨੀ ਸੌਖੀ ਹੈ ਲੇਕਿਨ ਗਲਤੀ ਤੋਂ ਵੱਢਣਾ ਬੜਾ ਔਖਾ ਹੈ। ਦੁਨੀਆਂ ਦਾ ਕੋਈ ਮਨੁੱਖ ਸੰਪੂਰਨ ਨਹੀਂ, ਕੇਵਲ ਤੇ ਕੇਵਲ ਗੁਰੂ ਸੰਪੂਰਨ ਹੈ। ਆਪਾਂ ਗੁਰਦੁਆਰੇ ਆਉਂਦੇ ਹਾਂ, ਇੱਥੇ ਆਪਾਂ ਚੰਗਿਆਈ ਲੈਣ ਲਈ ਹੈ, ਬੁਰਿਆਈ ਤਾਂ ਆਪਾਂ ਨੂੰ ਰਾਹ 'ਚ ਮਿਲ ਜਾਏਗੀ, ਘਰ ਵੀ ਮਿਲ ਜਾਏਗੀ। ਆਪਾਂ ਗੁਰੂ ਕੇ ਸਿੱਖ, ਸਾਨੂੰ ਹਦਾਇਤ ਹੈ ਸਾਂਝ ਕੀਜੇ ਗੁਣੇ ਕੇਰੀ, ਛੋੜ ਅਵਗਣ ਚੱਲੀਏ, ਪਹਿਰੇ ਪਡੰਬਰ ਕਰ ਅਡੰਬਰ, ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਈਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ, ਗੁਣਾ ਘੋਵੇ ਵਾਸਲਾ ਕੱਟ ਵਾਸ ਲਈ ਜਾ। ਜੇ ਸੱਚ ਜਾਣੋ ਨਾ ਤੇ ਮੈਨੂੰ 30 ਸਾਲ ਹੋਏ ਕਥਾ ਕਰਦੇ ਨੂੰ, ਸੰਥਿਆ ਕੀਤੀ ਪਰ ਮੈਨੂੰ ਅਜੇ ਤੱਕ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਹੀਂ ਜੇ ਆਉਂਦਾ। ਅੱਜ ਤੱਕ ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਇੰਨਾ ਔਖਾ ਹੈ ਤੇ ਜੇ ਕਿਸੇ ਨੂੰ ਗਾਲਾਂ ਕੱਢੀਆਂ ਤੇ ਗੁਰਮੁਖ ਬਣਾ ਪੈਕਟ ਤੋਂ ਆਪਾਂ ਕੱਢੀ ਜਾਂਦੇ ਹਾਂ। ਜਿਹੜਾ ਮਾੜਾ ਕੰਮ ਹੈ ਨਾ ਉਹ ਆਟੋਮੈਟਿਕਲੀ ਸਾਡਾ ਵਾਧਾ ਹੈ, ਲੇਕਿਨ ਚੰਗੇ ਬਣਨਾ ਬੜਾ ਮੁਸ਼ਕਲ ਹੈ। ਉਪਰਾਲਾ ਕਰਿਆ ਕਰੋ, ਚੰਗਿਆਂ ਦੀ ਨਕਲ ਕਰਿਆ ਕਰੋ। ਮੈਂ ਮਸਕੀਨ ਸਾਹਿਬ ਦਾ ਲੇਖ ਪੜ੍ਹਿਆ ਕੁਝ ਦਿਨ, ਇਹ ਬੜਾ ਚੰਗਾ ਲੱਗਾ। ਉਹਨਾਂ ਨੇ ਲਿਖਿਆ ਕਿ ਧੱਦਾ ਧਨ ਤੇ ਧੱਦਾ ਧਰਮ। ਆਪਾਂ ਆਮ ਕਰਕੇ ਧਨੀ ਬੰਦੇ ਦੇ ਮਗਰ ਚੱਲਦੇ ਹਾਂ ਤੇ ਧਰਮ ਨੂੰ ਪਿੱਛੇ ਛੱਡਦੇ ਹਾਂ। ਚਾਹੀਦਾ ਇਹ ਹੈ ਕਿ ਅਸੀਂ ਧਰਮੀ ਬੰਦਿਆਂ ਦੇ ਪਿੱਛੇ ਚੱਲੀਏ ਤੇ ਧਨ ਵਾਲੇ ਪਿੱਛੇ ਰਹਿਣ ਦੀਏ। ਇਹ ਮੈਨੂੰ ਉਹਨਾਂ ਦੀ ਬੜੀ ਗੱਲ ਚੰਗੀ ਲੱਗੀ, ਮੈਂ ਉਹਨਾਂ ਦੀ ਕਿਤਾਬ ਪੜ੍ਹੀ ਮਸਕੀਨ ਸਾਹਿਬ ਦੀ। ਅਸੀਂ ਆਮ ਕਰਕੇ ਅਮੀਰ ਬੰਦੇ ਧਨੀ ਦੇ ਮਗਰ ਲੱਗਣੇ ਚਾਹੁੰਦੇ ਹਾਂ ਵੀ ਇਹ ਅਮੀਰ ਹੈ ਤਾਂ ਮੈਂ ਵੀ ਹੋਵਾਂ। ਇਹ ਜੇ ਧਰਮੀਆਂ ਦੀ ਗੱਲ ਕਰੀਏ ਤਾਂ ਆਪਾਂ ਕਹਿੰਦੇ ਜੀ ਫਲਾਣਾ ਬੰਦਾ ਨਿਤਨੇਮ ਨਹੀਂ ਕਰਦਾ, ਮੈਨੂੰ ਕੀ ਕਰਨ ਦੀ ਲੋੜ ਹੈ? ਭਲਿਆ ਪੁਰਸ਼ਾ, ਭਲਿਆਂ ਦੀ ਨਕਲ ਕਰ, ਭਲਿਆਂ ਦੀ, ਧਰਮੀਆਂ ਦੀ ਨਕਲ ਕਰੋ ਤੇ ਧਨੀ ਤੋਂ ਉਹਨਾਂ ਦੇ ਕਹਿਣ ਦਾ ਭਾਵ ਸੀ ਵੀ ਆਪ ਤਾਂ ਅਮੀਰ ਬਣਨ ਵਾਲਾ, ਆਪਣੇ ਨਾਲ ਗਰੀਬ, ਉਹਨੂੰ ਵੀ ਵੇਖੋ ਵੀ ਉਹ ਵੀ ਟਾਈਮ ਕੱਢਦਾ। ਆਪ ਆਮ ਕਰਕੇ ਫਲਾਨਾ ਬੰਦਾ ਅਮੀਰ ਤਾਂ ਮੈਂ ਵੀ ਅਮੀਰ ਹੋਵਾਂ, ਉਹ ਕਹਿੰਦੇ ਨਾ, ਫਲਾਨਾ ਬੰਦਾ ਧਰਮੀ ਹੈ ਮੈਂ ਵੀ ਧਰਮੀ ਬਣਾਂ, ਅਤੇ ਧਨੀ ਤੋਂ ਭਾਵ ਜਿਹੜਾ ਮੇਰੇ ਤੋਂ ਗਰੀਬ ਉਹ ਵੀ ਰੋਟੀ ਪਾਣੀ ਖਾਂਦਾ ਅਤੇ ਵਾਹਿਗੁਰੂ ਮੈਨੂੰ ਵੀ ਦਿੰਦਾ, ਮੈਂ ਰੱਬ ਦਾ ਧੰਨਵਾਦ ਕਰਾਂ। ਇਹ ਕਰਨਾ ਚਾਹੀਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਕੋਈ ਤੈਨੂੰ ਪ੍ਰਭੂ ਦਾ ਪਿਆਰਾ ਮਿਲ ਜਾਏ ਤਾਂ ਨੁਕਤੇ ਦੀ ਗੱਲ ਕਰ, ਸਿਧਾਂਤ ਦੀ ਗੱਲ ਕਰਨਾ ਕਰਤਾ ਤੋਂ ਭਾਵ ਸਿਧਾਂਤ ਜਿਹਨੂੰ ਆਪਾਂ ਆਮ ਕਰਕੇ ਨੁਕਤਾ, ਵਿਚਾਰ ਦੀ ਗੱਲ ਕਰਨਾ ਕਰ, ਬਲੋਏ ਤੋਂ ਭਾਵ ਰਿੜਕਣਾ।
ਪਤ ਪਰਵਾਨਾ ਸਾਚ ਕਾ ਪਿਆਰੇ,
ਇਸ ਪ੍ਰਕਾਰ ਗੁਰਮੁਖ ਪਿਆਰਾ ਸੰਸਾਰ ਤੋਂ ਪਰਵਾਨਾ ਤੋਂ ਭਾਵ ਆਪਾਂ ਰੁਕਾ ਕਹਿੰਦੇ ਹਾਂ, ਜਿਵੇਂ ਆਪਾਂ ਕਹਿੰਦੇ ਜੀ ਮਾੜਾ ਮੋਟਾ ਰੁਕਾ ਦੇ ਦਿਓ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਸੰਸਾਰ ਵਿੱਚ ਆਇਆ ਇਹਦੇ ਦਾ ਪਰਵਾਨਾ ਲੈ ਕੇ ਜਾਣਾ ਕਰ।
ਨਾਮ ਸੱਚਾ ਨਿਸ਼ਾਨ,
ਜਿਹੜਾ ਵਾਹਿਗੁਰੂ ਦਾ ਨਾਮ ਲੈਣਾ ਗੁਰਮੁਖਾ ਸੱਚਾ ਟੋਂਬੂ ਹੈ, ਇਹ ਸੱਚੀ ਰਾਹਦਾਰੀ ਹੈ। ਤੇ ਗੁਰਮੁਖੋ, ਜਿਹੜੀ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਮੁੱਤਾਂ ਤੋਂ ਸਮੇਤ ਮੇਰੇ, ਆਪਾਂ ਆਮ ਕਰਕੇ ਦਾ ਨਾਂ ਲੈਂਦੇ ਹਾਂ ਜਾਪ, ਜਪਜੀ ਸਾਹਿਬ ਆਪਾਂ ਸਾਰੇ ਕਹਿੰਦੇ, ਪਰ ਕਿਤੇ ਨੋਟ ਕਰਕੇ ਵੇਖਿਆ ਜੇ, ਤਦਕਰਾ ਪੜ੍ਹਿਆ ਜੇ, ਉੱਥੇ ਲਿਖਿਆ ਜੱਜਾ ਪੱਪੇ ਨੂੰ ਔਂਕੜ, ਨੰਨੇ ਨੂੰ ਬਿਹਾਰੀ, ਸੱਸੇ ਨੂੰ ਕੰਨਾਂ ਤੇ ਨਾਹਣੇ ਥੱਲੇ ਔਂਕੜ। ਇਹਦਾ ਮਤਲਬ ਕੀ ਹੋਇਆ? ਗੁਰੂ ਕੇ ਸਿੱਖਾ, ਜਿਹੜਾ ਵਾਹਿਗੁਰੂ ਦਾ ਜਪ ਕਰਨਾ ਨਾ, ਇਹ ਤੈਨੂੰ ਹੁਕਮ ਹੈ। ਨਿਸ਼ਾਨ ਦੇ ਵਿਦਵਾਨ ਪੁਰਸ਼ਾਂ ਨੇ 17 ਅਰਥ ਕੀਤੇ ਹਨ। ਜਿਹੜਾ ਜਪ ਦਾ ਪਾਠ ਕਰਨਾ, ਇਹ ਤੈਨੂੰ ਗੁਰੂ ਦਾ ਹੁਕਮ ਹੈ। ਨਿਸ਼ਾਨ ਦਾ ਤੁਹਾਨੂੰ ਨਗਾਰਾ, ਨਿਸ਼ਾਨ ਦਾ ਤੁਹਾਨੂੰ ਝੰਡਾ। ਗੁਰਮੁਖਾ, ਕਿਤੇ ਜੀ ਕਰਕੇ ਜਪ ਕਰ ਲੈ, ਤੇਰੇ ਝੰਡੇ ਝੂਲਣਗੇ। ਜੇ ਕਿਤੇ ਜੀ ਕਰਕੇ ਜਪ ਕਰਨਾ, ਤੇਰੇ ਨਗਾਰੇ ਖੜਕਣਗੇ। ਜੇ ਜੀ ਕਰਕੇ ਜਪ ਕਰਨਾ, ਤੇ ਇਹ ਤੈਨੂੰ ਗੁਰਦੇਵ ਨੇ ਟੋਂਬੂ ਦੇ ਦਿੱਤਾ ਟੋਂਬੂ। ਇਹਦੀ ਤਾਕਤ ਜੇ ਆਪਾਂ ਵੇਖਦੇ ਹਾਂ ਨਾ, ਤੇ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਬੰਦਾ ਸਿਰ ਕੱਟਣ ਤੋਂ ਬਾਅਦ ਨਹੀਂ ਰਿਹਾ। ਬਾਬਾ ਦੀਪ ਸਿੰਘ ਦੀ ਮਿਸਾਲ ਸਾਨੂੰ ਸਾਰਿਆਂ ਨੂੰ ਚੇਤੇ ਕਾਰਨ, ਬਾਬਾ ਦੀਪ ਸਿੰਘ ਜੀ ਜਦੋਂ ਵੀ ਟਾਈਮ ਮਿਲਦਾ ਜਪਜੀ ਦਾ ਪਾਠ ਕਰਦੇ ਸਨ, ਪਤਾ ਨਹੀਂ ਕਿੰਨੇ ਕਰਦੇ ਸਨ, ਗਿਣਤੀ ਨਹੀਂ। ਬਾਬੇ ਦੀਪ ਸਿੰਘ ਜਿਹੜੀ ਕੁਰਬਾਨੀ ਹੈ ਨਾ, ਉਹਦੀ ਬੈਕਗਰਾਊਂਡ ਹੈ ਜਪ ਦਾ ਪਾਠ। ਔਰ ਇਹ ਇੰਨਾ ਜ਼ਰੂਰੀ ਹੈ, ਅਸੀਂ ਰਹਿਤਨਾਮਿਆਂ ਵਿੱਚ ਪੜ੍ਹਦੇ ਹਾਂ, ਜਾਪ ਜਾਪ ਕੇ ਜਪੇ ਬਿਣ ਜੋ ਜੇਵੇ ਪ੍ਰਸ਼ਾਦ, ਸੋ ਬਿਸ਼ਤਾ ਕਾ ਜਨ ਧੋਏ ਜਨਮ ਗੁਆਵੇ ਬਾਦ। ਜਿਹੜਾ ਜਪ ਤੇ ਜਾਪ ਸਾਹਿਬ ਦੇ ਪਾਠ ਤੋਂ ਬੜਾ ਰੋਟੀ ਪਾਣੀ ਖਾਂਦਾ ਨਾ, ਗੰਦਗੀ ਦਾ ਕੀੜਾ ਉਹਨੇ ਖਾਣ ਨੂੰ ਪਹਿਲ ਦਿੱਤੀ ਹੈ, ਉਹਨੇ ਆਪਣਾ ਜਨਮ ਇਵੇਂ ਗਵਾ ਲਿਆ। ਤੇ ਨਾਲ ਵਿਸ਼ੇਸ਼ ਨੁਕਤਾ ਇਹ ਹੈ, ਪੱਪੇ ਥੱਲੇ ਔਂਕੜ ਤੋਂ ਭਾਵ, ਆਪਾਂ ਜਪ ਕਰਦੇ ਸਾਡਾ ਪੁੱਤਰ ਪ੍ਰਦੇਸ ਗਿਆ ਹੈ, ਤੇ ਮੈਨੂੰ ਉਹਨੇ ਫੋਨ ਨਹੀਂ ਕੀਤਾ, ਪਰਸੋਂ ਤੱਕ 3 ਦਿਨ ਹੋ ਗਏ ਨੇ। ਮੇਰਾ ਮਿੱਤਰ ਮੈਨੂੰ ਮਿਲਿਆ, 2 ਮਹੀਨੇ ਹੋ ਗਏ ਨੇ, ਅਜੇ ਤੱਕ ਮਿਲਿਆ ਨਹੀਂ। ਇਹ ਪੱਪੇ ਦੇ ਥੱਲੇ ਔਂਕੜ ਸਾਨੂੰ ਇਸ ਗੱਲ ਦਾ ਸੰਕੇਤ ਦਿੰਦਾ, ਪਿਆਰਿਆ ਜੇ ਜਪ ਕਰਨਾ ਤੇ ਕੇਵਲ ਇੱਕ ਦਾ ਕਰ, ਕੇਵਲ ਤੇ ਕੇਵਲ ਇੱਕ ਨੂੰ ਚੇਤੇ ਕਰਨਾ ਕਰ।
ਆਇਆ ਲਿਖ ਲੈ ਜਾਵਣਾ ਪਿਆਰੇ,
ਪਿਆਰਿਆ ਲਿਖ ਲੈ। ਅਸੀਂ ਬੜੇ ਉਪਰਾਲੇ ਕਰਦੇ ਵੀ ਸ਼ਾਇਦ ਉਮਰ ਲੰਮੀ ਹੋ ਜਾਏ, ਉਪਰਾਲਾ ਕਰਦੇ ਹਾਂ ਵੀ ਮੈਂ ਨਾ ਮਰਾਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਆਇਆ ਨਾ ਉਹ ਜਾਏਗਾ। ਲਿਖ ਲੈ, ਜਿਵੇਂ ਆਪਾਂ ਕਹਿੰਦੇ ਨੋਟ ਕਰ ਲਾ, ਆਇਆ ਲਿਖ ਲੈ, ਤੂੰ ਸੰਸਾਰ ਵਿੱਚ ਆਇਆ ਤੇ ਨੋਟ ਕਰ ਲਾ, ਕੀ ਜਾਵਣਾ ਕਦੇ ਜਾਣਾ ਪਏਗਾ। ਜੋ ਜਨਮੇ ਸੋ ਸਰ ਪਰਮੂਗਾ,
ਹੁਕਮੀ ਹੁਕਮ ਪਛਾਣ।
ਇਸ ਕਰਕੇ ਤੂੰ ਹੁਕਮੀ ਬੰਦਾ ਬਣ ਕੇ ਉਸ ਵਾਹਿਗੁਰੂ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਸਮਝਣ ਦਾ ਉਪਰਾਲਾ ਕਰ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ।
ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਗੁਰੂ ਤੋਂ ਬਿਨਾਂ ਹੁਕਮ ਦੀ ਸਮਝ ਵੀ ਨਹੀਂ ਪੈਂਦੀ। ਜਿਹੜਾ ਗੁਰੂ ਹੈ ਨਾ, ਉਹਨੂੰ ਸਮਝਾਉਣ ਦਾ ਬੜਾ ਢੰਗ ਤਰੀਕਾ ਹੈ। ਬੜੀ ਮਸ਼ਹੂਰ ਸਾਖੀ ਹੈ ਕਿ ਜਿਸ ਮੌਕੇ ਸਤਿਗੁਰੂ ਨਾਨਕ ਪਾਤਸ਼ਾਹ ਮੇਰੇ ਬਾਲਕ ਭਾਈ ਲਾਲੂ ਦੇ ਘਰ ਗਏ ਨੇ, ਬੜੇ ਪਿਆਰੇ ਬੋਲ ਨੇ ਪੁਰਾਤਨ ਜਨਮ ਸਾਖੀ ਦੇ। ਲਾਲੋ ਨੇ ਬੂਹਾ ਖੋਲਿਆ, ਮੈਂ ਸੰਕੇਤ ਰੂਪ ਵਿੱਚ ਕਹਾਂ, ਕਹਿੰਦੇ ਭਾਈ ਲਾਲੋ ਕੀ ਪਿਆ ਕਰਨਾ? ਕਹਿੰਦਾ ਜੀ ਕਿੱਲੇ ਪਿਆ ਕਰਦਾ, ਪੁਰਾਤਨ ਜਨਮ ਸਾਖੀ। ਤੇ ਹਜ਼ੂਰ ਨੇ ਆਖਿਆ, ਭਾਈ ਲਾਲੋ ਕਿੱਲੇ ਘੜਦਾ ਰਹਿ, ਕਦੇ ਮਨ ਵੀ ਘੜ ਲਿਆ ਕਰ। ਇੰਨੀ ਗੱਲ ਹੋਈ ਜੇ ਬਸ, ਬਹੁਤੀ ਨਹੀਂ। ਗੁਰੂ ਨੂੰ ਸਮਝਾਉਣ ਦਾ ਇਹਦਾ ਢੰਗ ਤਰੀਕਾ ਹੈ। ਆਖਿਆ ਕੀ ਪਿਆ ਕਰਦਾ? ਕਹਿੰਦਾ ਜੀ ਕਿੱਲੇ ਪਿਆ ਕਰਨਾ। ਤੇ ਮੇਰੇ ਗੁਰੂ ਬਾਬੇ ਨੇ ਆਖਿਆ, ਭਾਈ ਲਾਲੋ ਸਾਰੀ ਜ਼ਿੰਦਗੀ ਕਿੱਲੇ ਘੜੀ ਜਾਏ, ਕਿਤੇ ਮਨ ਵੀ ਘੜ ਲਿਆ ਕਰ। ਇਹ ਗੱਲ ਭਾਈ ਲਾਲੋ ਦੀ ਨਹੀਂ, ਇਹ ਆਪਣੀ ਵੀ ਹੈ। ਆਪਾਂ ਵੀ ਸਾਰੇ ਇਕੱਲੇ ਘੜੀ ਜਾਂਦੇ ਹਾਂ ਪਰ ਗੁਰਮੁਖ ਦੇ ਮਨ ਨਹੀਂ ਘੜਦੇ। ਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ।
ਗੁਰ ਬਿਨਾ ਹੁਕਮ ਨਾ ਬੁਝੀਐ ਪਿਆਰੇ,
ਗੁਰੂ ਤੋਂ ਬਿਨਾ ਗੁਰੂ ਦੇ ਹੁਕਮ ਦੀ ਪਛਾਣ ਨਹੀਂ ਪੈਂਦੀ।
ਸਾਚੇ ਸਾਚਾ ਤਾਣ,
ਜਿਹੜਾ ਉਹ ਵਾਹਿਗੁਰੂ ਭਾਈ ਉਹਦਾ ਬਲ ਸੱਚਾ ਹੈ, ਭਾਵ ਉਹਦੇ ਹੁਕਮ ਨੂੰ ਮੋੜਿਆ ਨਹੀਂ ਜਾ ਸਕਦਾ, ਟਾਲਿਆ ਨਹੀਂ ਜਾ ਸਕਦਾ।
ਹੁਕਮ ਹੈ ਅੰਦਰ ਨਿਮਿਆ ਪਿਆਰੇ,
ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਪਣੇ ਸਰੀਰ ਦਾ ਮੁੱਢ ਬੱਜਾ, ਮਾਤਾ ਤੇ ਪਿਤਾ ਦੇ ਖੂਨ ਦਾ ਸਮਾਦ ਹੋਇਆ, ਮਲਾਪ ਹੋਇਆ।
ਹੁਕਮ ਹੈ ਉਧਰ ਮਜ਼ਾਰ,
ਔਰ ਉਸ ਵਾਹਿਗੁਰੂ ਦੇ ਰਜ਼ਾ ਦੇ ਵਿੱਚ ਉਸ ਮਾਲਕ ਨੇ ਸਾਨੂੰ ਮਾਂ ਦੇ ਉਧਰ ਦੇ ਵਿੱਚ ਸੁਰੱਖਿਅਤ ਰੱਖਣਾ ਕੀਤਾ, ਜਿਵੇਂ ਆਪਾਂ ਪੜ੍ਹਦੇ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਏ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ।
ਹੁਕਮ ਹੈ ਅੰਦਰ ਜੰਮਿਆ ਪਿਆਰੇ,
ਔਰ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਜੀਵ ਸੰਸਾਰ ਵਿੱਚ ਆਇਆ।
ਸੋ ਸਿਰ ਕੈ ਭਾਰ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਥੋੜੀ ਜੀ ਗੱਲ ਉਹ ਚੇਤੇ ਕਰ, ਕਿਹੜੀ ਗੱਲ? ਸਿਰ ਤਲੇ ਪੈਰ ਉਪਰੇ ਵਸੰਦੋ ਘੋਥੜੇ ਥਾਏ, ਜਦੋਂ ਆਪਾਂ ਮਾਂ ਦੇ ਗਰਭ ਵਿੱਚ ਸਨ ਤੇ ਗੁਰਮੁਖ ਪਿਆਰੂ ਆਪਣਾ ਸਿਰ ਥੱਲੇ ਸੀ ਤੇ ਪੈਰ ਉੱਪਰ ਨੂੰ ਸਨ। ਇਹ ਗੁਰੂ ਕੀ ਬਾਣੀ 'ਚ ਲਿਖਿਆ, ਸਿਰ ਤਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ। ਇਹਦੇ ਸਾਨੂੰ ਮਹਾਂਪੁਰਸ਼ਾਂ ਨੇ ਅਰਥ ਪੜਾਇਆ ਸੀ, ਕੋਥੜੀ ਤੋਂ ਅਰਥ ਕਰਾਇਆ ਸੀ ਉਹਨਾਂ ਨੇ, ਕੋਥੜੀ ਥਾਂ ਜਿੱਥੇ ਮਾਂ ਦਾ ਮਲ ਮੂਤਰ ਸੀ ਨਾ, ਉਸ ਮਾਂ ਦੇ ਸਰੀਰ ਦੇ ਮਲ ਮੂਤਰ ਦੇ ਕੋਲ ਅਸੀਂ ਪੁੱਠੇ ਲਮਕਦੇ ਸਾਂ, ਔਰ ਉਸ ਮੌਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਸਾਂ, ਜੋ ਵੀ ਪਰਮਾਤਮਾ ਦਾ ਨਾਮ ਹੈ। ਪਰ ਗੱਲ ਕਦੋਂ ਵਿਗੜੀ? ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਬੱਚਾ ਰੋਂਦਾ, ਤੇ ਜੇ ਬੱਚਾ ਨਾ ਰੋਵੇ ਤੇ ਜਿਹੜੀਆਂ ਚਾਚੀਆਂ ਤਾਈਆਂ ਭੂਆ ਫੁੱਫੀਆਂ ਨੇ ਕਹਿੰਦੇ ਨੇ ਬੱਚਾ ਅਪੰਗ ਹੈ, ਬਿਮਾਰ ਹੈ, ਭਾਵ ਤੰਦਰੁਸਤੀ ਦਾ ਕਾਰਨ ਮੰਨਿਆ ਜਾਂਦਾ ਬੱਚੇ ਦੇ ਰੋਣ ਨੂੰ। ਲੇਕਿਨ ਗੁਰੂ ਕੀ ਬਾਣੀ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖੋ ਇਵੇਂ ਭੁਲੇਖਾ ਹੈ, ਬੱਚਾ ਤੰਦਰੁਸਤ ਨਹੀਂ, ਬੱਚਾ ਉਸ ਸਮੇਂ ਨੂੰ ਰੋਂਦਾ ਵੀ ਜਦੋਂ ਬਾਹਰ ਆਇਆ ਤੇ ਮਾਇਆ ਚੰਬੜ ਗਈ, ਉਹਨੂੰ ਰੱਬ ਭੁੱਲ ਗਿਆ। ਜਦੋਂ ਮਾਂ ਦੇ ਗਰਭ 'ਚੋਂ ਆਇਆ ਨਾ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤਲਾਇਆ, ਮਾਂ ਦੇ ਗਰਭ ਦੇ ਵਿੱਚੋਂ ਬਾਹਰ ਆਉਂਦਿਆਂ ਸਾਰ ਸਾਨੂੰ ਮਾਲਕ ਭੁੱਲ ਗਿਆ ਤੇ ਦੁਨੀਆਂ ਚੇਤੇ ਆ ਗਈ। ਦੁਨੀਆਂ ਦੇ ਚੇਤੇ ਦੀ ਅੱਗੇ ਬੜੀ ਵਿਆਖਿਆ ਕੀਤੀ ਮੇਰੇ ਪਾਤਸ਼ਾਹ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਪਹਿਲਾਂ ਦੁੱਧ ਪੀਣ ਲੱਗਾ ਫਿਰ ਹੋਰ ਕਈ ਤਰ੍ਹਾਂ ਦੇ ਚੱਕਰ, ਇਹ ਬੜਾ ਲੰਮਾ ਪ੍ਰਕਰਨ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ ਤੂੰ ਮਾਂ ਦੇ ਉਧਰ ਦੇ ਵਿੱਚ ਪੁੱਠਾ ਲਮਕਦਾ ਸਾਂ, ਵਾਹਿਗੁਰੂ ਦੇ ਰਜ਼ਾ ਵਿੱਚ ਭਾਣੇ ਵਿੱਚ।
ਗੁਰਮੁਖ ਦਰਗਾਹ ਜਾਣੀਐ ਪਿਆਰੇ,
ਜੇ ਤੂੰ ਕਿਤੇ ਗੁਰੂ ਦੀ ਦਰਗਾਹ, ਜੇ ਤੂੰ ਕਿਤੇ ਗੁਰੂ ਦੇ ਸਨਮੁਖ ਹੋ ਜਾ ਤੇ ਦਰਗਾਹ ਵਿੱਚ ਜਾਣਿਆ ਜਾਏਗਾ, ਤੇਰੀ ਪੱਤ ਪੈ ਜਾਏਗੀ।
ਚੱਲੈ ਕਾਰਜ ਸਾਰ,
ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਦੇ ਪਿਆਰੇ ਗੁਰੂ ਦੇ ਸਨਮੁਖ ਨੇ, ਉਹਨਾਂ ਨੇ ਆਪਣੇ ਜਨਮ ਨੂੰ ਸਵਾਰ ਲਿਆ, ਗੁਰੂ ਦੇ ਸਿਧਾਂਤ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਵਿਚਾਰ ਨੂੰ ਅਪਣਾ ਕਰਕੇ।
ਹੁਕਮ ਹੈ ਅੰਦਰ ਆਇਆ ਪਿਆਰੇ,
ਭਾਈ ਦਾ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਸੰਸਾਰ ਵਿੱਚ ਆਇਆ ਹੈ।
ਹੁਕਮ ਜਾਂਦੋ ਜਾਏ,
ਸਾਰੇ ਜਾਣੇ ਹੁਕਮ ਦੇ ਵਿੱਚ ਆਪਾਂ ਤੁਰੇ ਜਾਣੇ, ਕੋ ਅੱਜ ਚੱਲ ਗਿਆ, ਕੋ ਕੱਲ ਚੱਲ ਗਿਆ।
ਹੁਕਮ ਹੈ ਬੰਨ ਚਲਾਈਐ ਪਿਆਰੇ,
ਔਰ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਬੰਨ ਕਰਕੇ ਅੱਗੇ ਚਲਾਏ ਜਾਣਗੇ। ਕੌਣ ਇੱਥੇ ਬੰਨਣ ਲਫ਼ਜ਼ ਕਿਉਂ ਲਿਖਿਆ ਹੈ, ਕੀ ਕਾਰਨ ਹੈ?
ਮਨ ਮੁਖ ਲਹਿ ਸਜਾਏ,
ਬੰਨੇ ਉਹ ਜਾਣਗੇ ਜਿਹੜੇ ਮਨ ਦੇ ਮਗਰ ਲੱਗੇ ਨੇ, ਜਿਨ੍ਹਾਂ ਨੇ ਗੁਰੂ ਦੀ ਪਰਵਾਹ ਹੀ ਨਹੀਂ ਕੀਤੀ। ਸੋ ਇਸ ਪ੍ਰਕਾਰ ਜਿਹੜੇ ਆਪਣੇ ਮਨ ਦੇ ਮਗਰ ਲੱਗੇ ਨੇ, ਗੁਰੂ ਦੇ ਸਿਧਾਂਤ ਦੀ ਪਰਵਾਹ ਨਹੀਂ, ਉਹ ਅੱਗੇ ਬੰਨ ਕਰਕੇ ਲਿਜਾਏ ਜਾਂਦੇ ਹਨ।
ਹੁਕਮ ਹੈ ਸ਼ਬਦ ਪਛਾਣੀਐ ਪਿਆਰੇ,
ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਗੁਰੂ ਦੇ ਉਪਦੇਸ਼ ਨੂੰ ਸਮਝਿਆ ਜਾ ਸਕਦਾ ਹੈ, ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਪਰਮਾਤਮਾ ਨੂੰ ਪਛਾਣਿਆ ਜਾ ਸਕਦਾ। ਇਹ ਲਫ਼ਜ਼ ਤਾਂ ਕਹੇ ਨੇ ਕਿਉਂਕਿ ਸ਼ਬਦ ਦਾ ਅਰਥ ਉਪਦੇਸ਼ ਵੀ ਹੈ ਤੇ ਸ਼ਬਦ ਦਾ ਅਰਥ ਬ੍ਰਹਮ ਪਰਮਾਤਮਾ ਵੀ ਹੈ। ਮੈਂ ਬਾਈਬਲ ਪੜ੍ਹੀ ਹੈ, ਕਿਤੇ ਬਾਈਬਲ ਪੜ੍ਹੀਏ ਨਾ ਜਦੋਂ ਆਰੰਭ ਦੇ ਵਿੱਚ, ਤਾਂ ਉੱਥੇ ਲਿਖਿਆ ਕਿ ਦੁਨੀਆਂ ਵਿੱਚ ਜਦੋਂ ਕੁਝ ਵੀ ਨਹੀਂ ਸੀ ਉਦੋਂ ਕੇਵਲ ਅਤੇ ਕੇਵਲ ਸ਼ਬਦ ਸੀ, ਅਤੇ ਸ਼ਬਦ ਹੀ ਪਰਮਾਤਮਾ ਹੈ। ਸ਼ਬਦ ਨੂੰ ਕਿਹਾ ਅਮੋਰਟਲ। ਇਹ ਬਾਈਬਲ ਨੇ ਵੀ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਰਜਾ ਦੇ ਵਿੱਚ ਹੀ ਬ੍ਰਹਮ ਨੂੰ ਅਥਵਾ ਗੁਰੂ ਦੇ ਉਪਦੇਸ਼ ਨੂੰ ਸਮਝਿਆ ਜਾ ਸਕਦਾ, ਪਛਾਣਿਆ ਜਾ ਸਕਦਾ ਹੈ ਪਿਆਰਿਆ।
ਦਰਗਹਿ ਪੈਦਾ ਜਾਏ,
ਜਿਨ੍ਹਾਂ ਨੇ ਗੁਰਮੁਖ ਪਿਆਰੇ ਪਛਾਣ ਲਿਆ ਉਹ ਪਰਮਾਤਮਾ ਦੀ ਦਰਗਾਹ ਵਿੱਚ ਸਤਿਕਾਰ ਦੇ ਸਹਿਤ ਗਏ। ਬਾਬਾ ਬੁੱਢਾ ਸਾਹਿਬ ਕਦੋਂ ਦੇ ਹੋਏ ਨੇ? ਆਪਾਂ ਅੱਜ ਵੀ ਕਹਿੰਦੇ ਹਾਂ ਧੰਨ ਬਾਬਾ ਬੁੱਢਾ ਸਾਹਿਬ, ਅੱਜ ਵੀ ਕਹਿੰਦੇ ਹਾਂ। ਇਸ ਪ੍ਰਕਾਰ ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮਾਤਮਾ ਦੇ ਹੁਕਮ ਨੂੰ ਪਛਾਣ ਲਿਆ, ਗੁਰਮੁਖ ਦਰਗੇ ਸੁਰਖਰੂ ਮਨਮੁਖ ਜਿਹੜਾ ਵੇਮੁਖ ਮੁੱਖ ਵਾਲਾ ਜਿਹੜਾ ਗੁਰਮੁਖ ਹੈ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਗਿਆ। ਜਿਹੜੇ ਮਨ ਦੇ ਮਗਰ ਲੱਗੇ ਨੇ ਉਹ ਆਪਣੇ ਮੂੰਹ ਨੂੰ ਕਾਲਿਆਂ ਕਰਕੇ ਗਏ।
ਹੁਕਮੈ ਗਣਤ ਗਣਾਈਐ ਪਿਆਰੇ,
ਇਹ ਸਾਰਾ ਲੇਖਾ ਜੋਖਾ ਗੁਰਮੁਖੋ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ।
ਹੁਕਮੇ ਹਮ ਦੋਏ,
ਇਸੇ ਪ੍ਰਕਾਰ ਹੁਕਮ ਦੇ ਵਿੱਚ ਇਹ ਬੰਦਾ ਹਉਮੈ ਦੇ ਵਿੱਚ ਹੈ ਅਤੇ ਦੋਏ ਤੋਂ ਭਾਵ ਦੁਬਦਾ ਪੁਣਾ, ਵੀ ਆਹ ਕੰਮ ਕਰਾਂ ਕਿ ਨਾ ਕਰਨਾ, ਦੋਏ ਤੂੰ ਪਾਪ ਦੁਬਦਾ ਦੁਚਿਤਾ ਪੁਣਾ।
ਹੁਕਮੇ ਭਵੈ ਭਵਾਈਐ ਪਿਆਰੇ,
ਇਸ ਪ੍ਰਕਾਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਜੀਵ ਭੁੰਦੇ ਨੇ। ਇੱਕ ਗੁਰਮੁਖ ਨੇ ਮੈਨੂੰ ਫੋਨ ਕੀਤਾ, ਗਿਆਨੀ ਜੀ ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਰਾ ਕੁਝ ਵਾਹਿਗੁਰੂ ਦੀ ਰਜਾ ਵਿੱਚ ਹੈ ਅਤੇ ਮੈਨੂੰ ਸ਼ਰਾਬ ਪੀਣ ਦੀ ਆਦਤ, ਫਿਰ ਰੱਬ ਹੀ ਪਿਆਉਂਦਾ ਹੋਇਆ ਨਾ। ਵੇਖੋ ਨੁਕਤਾ, ਮੈਂ ਕਥਾ ਕਰਨ ਗਿਆ ਤਾਂ ਮੈਨੂੰ ਘੇਰ ਲਿਆ ਨੌਜਵਾਨ ਨੇ। ਮੈਂ ਕਿਹਾ ਵੀ ਗੁਰਮੁਖਾ ਤੇਰੀ ਦਲੀਲ ਬੜੀ ਡੂੰਘੀ ਹੈ ਅਤੇ ਮੈਂ ਸਦਕੇ ਜਾਣਾ, ਤੂੰ ਖੋਜੀ ਬਣਾ। ਪਰ ਇੱਕ ਮੈਂ ਤੈਨੂੰ ਬੇਨਤੀ ਕਰਾਂ, ਜਦੋਂ ਕਲਗੀਧਰ ਪਾਤਸ਼ਾਹ ਮਾਰੇ ਤੈਨੂੰ ਗਲਾਸੀ ਫੜਾਵੇਗਾ ਨਾ ਅਤੇ ਮੈਨੂੰ ਫੋਨ ਕਰੀ, ਮੈਂ ਬੇਨਤੀ ਕਰਾਂਗਾ ਪਾਤਸ਼ਾਹ ਗਲਾਸੀ ਪਾਸੇ ਰੱਖ ਦਿਓ। ਤੈਨੂੰ ਇਸ ਗੱਲ ਦਾ ਪਤਾ ਵੀ ਇਹ ਚੀਜ਼ ਬੁਰੀ ਹੈ ਅਤੇ ਪੀੜਾ ਤੂੰ ਚਾਹੁੰਦਾ ਤੇ ਰਮ ਲਾਮਾ ਗੁਰੂ ਤੇ ਪਰਮੇਸ਼ਰ ਨੂੰ। ਗੁਰਮੁਖੋ ਅਸੀਂ ਗੁਰੂ ਕੀ ਬਾਣੀ ਵਿੱਚ ਪੰਕਤੀਆਂ ਪੜ੍ਹਦੇ ਹਾਂ, ਮਨ ਜਾਣੇ ਸਭ ਬਾਤ, ਜਾਨ ਥੀ ਔਗਣ ਕਰੇ ਕਾਹੇ ਕੀ ਕੁਸਲਾਤ ਹਾ ਦੀਪ ਪੂਗੇ ਪਰੇ। ਜਿਹੜਾ ਪਾਗਲ ਹੈ ਨਾ ਉਹ ਕਿਸੇ ਨੂੰ ਮਾਰਦੇ ਉਹਨੂੰ ਸਜਾਏ ਮੌਤ ਨਹੀਂ ਹੁੰਦੀ, ਬੱਚੇ ਨੂੰ ਸਜਾਏ ਮੌਤ ਨਹੀਂ ਪਰ ਦੂਜਿਆਂ ਨੂੰ ਹੈ। ਕਾਰਨ ਬੱਚਾ ਜਾਂ ਉਹ ਪਾਗਲ ਉਹ ਜਾਣ ਕੇ ਨਹੀਂ ਕਰਦਾ। ਇਸ ਕਾਰਨ ਕਰਕੇ ਗੁਰਮੁਖੋ ਜੇ ਆਪਾਂ ਤੋਂ ਅਚਿੰਤ ਪੁਣੇ ਵਿੱਚ ਗਲਤੀਆਂ ਹੁੰਦੀਆਂ ਤਾਂ ਵਾਹਿਗੁਰੂ ਬਖਸ਼ਿੰਦ ਹੈ, ਲੇਕਿਨ ਸਾਨੂੰ ਇਸ ਗੱਲ ਦਾ ਪਤਾ ਵੀ ਇਹ ਕੰਮ ਗਲਤ ਹੈ ਅਤੇ ਜਾਣਬੁੱਝ ਕੇ ਕਰਦੇ ਹਾਂ ਅਤੇ ਲਾਮਾ ਗੁਰੂ ਨੂੰ ਇਹ ਬਿਲਕੁਲ ਅਸੀਂ ਧੋਖਾ ਕਰਦੇ ਆਪਣੇ ਨਾਲ, ਇਹ ਆਤਮਘਾਤ ਹੈ। ਤੋ ਗੁਰੂ ਪਾਤਸ਼ਾਹ ਕਿਰਪਾ ਕਰਨ, ਹੁਕਮੇ ਭਵੇ ਭਵਾਈਏ ਪਿਆਰੇ ਅਵਗਣ ਮੁੱਠੀ ਰੋਏ। ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਇਹ ਜੀਵ ਭੜਕਦੇ ਨੇ ਔਰ ਔਗਣਾ ਕਰਕੇ ਲੁੱਟੀ ਦੇ ਜਾ ਰਹੇ ਨੇ, ਆਖਰਕਾਰ ਰੋਣਾ ਪਏਗਾ, ਮੁੱਠੀ ਤੋਂ ਪਵ ਲੁੱਟੀ ਦੇ ਜਾ ਰਹੇ ਹਨ।
ਹੁਕਮ ਸਿੰਜਾ ਪੈ ਸਾਹ ਕਾ ਪਿਆਰੇ,
ਜਿਹੜਾ ਸਾਰਿਆਂ ਦਾ ਸ਼ਾਹ ਹੈ ਨਾ ਵਾਹਿਗੁਰੂ, ਸੰਜਾਪੇ ਤੋਂ ਪਾਪ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਣਦੇ ਨੇ। ਬੜੀ ਸਿੰਪਲ ਜੀ ਗੱਲ ਸਾਦੀ ਜੀ, ਆਪਾਂ ਪੜ੍ਹਦੇ ਹਾਂ ਇਹ ਕਿਵੇਂ ਜਾਣਿਆ ਜਾਏ, ਕਿਵੇਂ ਸਮਝਿਆ ਜਾਏ। ਅਤੇ ਮੇਰੇ ਗੁਰਦੇਵ ਨੇ ਸਾਨੂੰ ਰਾਮ ਹੀ ਦੱਸਿਆ, ਨਾਨਕ ਹੁਕਮੈ ਜੇ ਬੁੱਝੈ ਤਾਂ ਉਵੇਂ ਕਹਿ ਨਾ ਕੋਈ। ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖਾਂ ਨੇ ਹੁਕਮ ਨੂੰ ਬੁੱਝ ਲਿਆ ਨਾ ਉਹ ਮੈਂ ਨਹੀਂ ਕਰਦੇ, ਆਪਾਂ ਗਲਤ ਮੈਂ ਕਰਦੇ ਹਾਂ। ਆ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ, ਬੜਾ ਮਨ ਨੂੰ ਦੁੱਖ ਹੁੰਦਾ ਹੈ। ਅਗਲੇ ਦਿਹਾੜੇ ਸਾਰਾ ਅਖਬਾਰ ਫੋਟੋਆਂ ਨਾਲ ਭਰਿਆ ਹੁੰਦਾ ਹੈ, ਫਲਾਣਾ ਬੰਦਾ ਫਲਾਣੇ ਥਾਂ 'ਤੇ ਸ਼ਬੀਲ ਨਾਲ ਸੇਵਾ ਕਰਦਾ, ਭਲਿਆ ਖੀਰ ਬਣਾ ਕੇ ਅਤੇ ਵਿੱਚ ਸਵਾਹ ਨਾ ਪਾ, ਬਾਹਾਂ ਆਕੜੀਆਂ ਹੋਣਗੀਆਂ ਅਤੇ ਫੋਟੋ ਲਵਾ ਕੇ ਇੱਕ ਦਿਨ ਅਖਬਾਰ ਵਿੱਚ ਪਾਉਣਗੇ ਫਲਾਣਾ ਬੰਦਾ ਸ਼ਬੀਲ 'ਤੇ ਸੇਵਾ ਕਰਦਾ। ਇਹਦਾ ਭਾਵ ਕਿ ਗੁਰੂ ਪੰਚੋਂ ਪਾਤਸ਼ਾਹ ਦੀ ਸ਼ਹੀਦੀ ਉੱਪਰ ਤੂੰ ਦੋ ਬੰਦਿਆਂ ਨੂੰ ਖੰਡ ਦਾ ਗਲਾਸ ਪਿਆ ਕੇ ਅਤੇ ਗੁਰੂ ਪੰਚਮ ਪਾਤਸ਼ਾਹ ਸ਼ਹੀਦੀ ਦੇ ਸਾਨ ਕਰਦਾ, ਤੇਰੇ ਲਈ ਗੁਰੂ ਤੱਤੀ ਤਵੀ 'ਤੇ ਬੈਠੇ ਅਤੇ ਤੂੰ 5 ਕਿਲੋ ਖੰਡ ਦੇ ਕੇ ਦੋ ਬੰਦਿਆਂ ਦੇ ਗਲਾਸਾਂ ਵਿੱਚ ਜੱਗ ਨਾਲ ਠੰਡਾ ਪਾਣੀ ਪਾ ਦੇ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਾਨ ਕਰਦਾ ਵੀ ਮੈਂ ਸ਼ਬੀਲ 'ਤੇ ਸੇਵਾ ਕੀਤੀ, ਨੋਟ ਕਰਦੇ। ਗੁਰੂ ਕੇ ਸਿੱਖੋ ਜਿੰਨਾ ਚਿਰ ਦਾਣਾ ਗਲੇ ਨਾ ਓਨਾ ਚਿਰ ਪੁੰਗਰਦਾ ਨਹੀਂ। ਜੇ ਆਪਾਂ ਕਿਸਾਨ, ਮੈਂ ਕਿਸਾਨਾਂ ਦਾ ਪੁੱਤਰ ਹਾਂ, ਦਾਣਾ ਜਿੰਨਾ ਚਿਰ ਦੱਬਿਆ ਨਾ ਜਾਏ ਓਨਾ ਚਿਰ ਪੁੰਗਰਦਾ ਨਹੀਂ। ਜਿਹੜਾ ਉੱਪਰ ਦਾਣਾ ਰਹਿ ਜਾਏ ਨਾ, ਸੁਹਾਗਾ ਮਾਰਦੇ ਹਾਂ ਆਪਾਂ ਜ਼ਿਮੀਂਦਾਰ ਲੋਕ, ਉਹਨੂੰ ਚਿੜੀਆਂ ਕਾਂ ਚੁੱਕ ਜਾਂਦੇ ਨੇ। ਬਾਣੀ ਪੜ੍ਹੋ, ਸੇਵਾ ਕਰੋ ਪਰ ਨਿਮਾਣੇ ਬਣ ਕੇ। ਜੇ ਜੇਬ 'ਚ ਪੈਸੇ ਨਹੀਂ ਆਪਾਂ ਗੁਰੂ ਦੀ ਗੋਲ ਵਿੱਚ ਕੀ ਪਾਵਾਂਗੇ? ਜੇ ਤਨ ਕੰਮ ਨਹੀਂ ਕਰਦਾ ਸੇਵਾ ਕਿਵੇਂ ਕਰਾਂਗੇ? ਜੇ ਤਨ ਵੀ ਦਿੱਤਾ ਤਾਂ ਪਰਮੇਸ਼ੁਰ ਨੇ ਦਿੱਤਾ, ਜੇ ਮਾਇਆ ਵੀ ਦਿੱਤੀ ਪਰਮੇਸ਼ੁਰ ਨੇ ਦਿੱਤੀ ਹੈ। ਜਿਹੜੇ ਸਾਡੇ ਟੱਪਰੀਵਾਸ ਭਰਾ ਨੇ ਸਾਡੇ ਵਰਗੇ ਮਨੁੱਖ ਨਹੀਂ, ਜੇ ਸਾਨੂੰ ਉਹਨਾਂ ਦੇ ਘਰ ਪੈਦਾ ਕਰ ਦਿੰਦਾ ਅਸੀਂ ਕੀ ਕਰਦੇ? ਇਸ ਕਰਕੇ ਆਪਾਂ ਕੇਵਲ ਅਤੇ ਕੇਵਲ ਧੰਨਵਾਦ ਹੀ ਕਰਿਆ ਕਰੀਏ, ਸ਼ੁਕਰਾਨਾ ਕਰਿਆ ਕਰੀਏ, ਗਿਲਾ ਕਰਨਾ ਇਹ ਸਾਡਾ ਫਰਜ਼ ਨਹੀਂ।
ਸੱਚ ਮਿਲੇ ਵਡਿਆਈ ਹੋਏ,
ਮੇਰੇ ਪਾਤਸ਼ਾਹ ਕਹਿੰਦੇ ਜੇਕਰ ਸੱਚ ਨਾਲ ਜੁੜ ਜਾਏ ਤੇਰੀ ਵਡਿਆਈ ਹੋਵੇ। ਮੈਂ ਆਰੰਭ ਵਿੱਚ ਬੇਨਤੀ ਕੀਤੀ ਬਾਬਾ ਨਾਮਦੇਵ ਨੂੰ ਚੇਤੇ ਕਰਦੇ ਹਾਂ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਅੱਧੀ ਦਮੜੀ ਦਾ ਸ਼ੀਂਬਾ ਲੱਖਾਂ ਦਾ ਹੋ ਗਿਆ ਨਾਮ ਨਾਲ ਜੁੜਨ ਕਰਕੇ।
ਆਖਣ ਔਖਾ ਆਖੀਏ ਪਿਆਰੇ,
ਪਰ ਮੇਰੇ ਗੁਰਦੇਵ ਕਹਿੰਦੇ ਗੁਰਮੁਖੋ ਵਾਹਿਗੁਰੂ ਦਾ ਨਾਮ ਲੈਣਾ ਔਖਾ ਜੇ। ਆ ਕਿਤੇ ਗੁਰਮੁਖ ਪਿਆਰੇ ਵਾਹਿਗੁਰੂ ਵਾਹਿਗੁਰੂ ਕਹਿਣ ਨਾ, ਜਿਹੜੇ ਸਾਹਮਣੇ ਬੈਠੇ ਹੋ ਤਾਂ ਕਹਿੰਦੇ ਨੇ, ਜਿਹੜੇ ਪਿੱਛੇ ਕਹਿੰਦੇ ਨੇ ਇਹ ਗੁਰਮੁਖੋ ਰਾਗੀਆਂ ਦੀ ਰੋਟੀ ਸਾਡੀ ਥੋੜ੍ਹੀ ਥੋੜ੍ਹੀ ਹੈ। ਅਤੇ ਜੇ ਕਿਤੇ ਫਿਲਮੀ ਗਾਣਾ ਜਾਂ ਗੰਦੀਆਂ ਟਿਊਨਾਂ ਹੋਣ ਅਤੇ ਨਾਲ ਮਿਲ ਮਿਲ ਕੇ ਐਣ ਗਾਉਣਗੇ ਜਿਵੇਂ ਵੀ ਇਹਨਾਂ ਨੇ ਟਿਊਸ਼ਨ ਰੱਖ ਕੇ ਸਿੱਖਿਆ ਹੁੰਦਾ ਹੈ। ਨਹੀਂ ਨਹੀਂ ਭਾਈ, ਹਜ਼ੂਰ ਕਹਿੰਦੇ ਆਖਣ ਔਖਾ ਆਖੀਏ ਪਿਆਰੇ, ਜਿਹੜਾ ਵਾਹਿਗੁਰੂ ਦਾ ਨਾਂ ਲੈਣਾ ਇਹ ਬੜਾ ਔਖਾ ਹੈ।
ਕਿਉਂ ਸੁਣੀਐ ਸੱਚ ਨਾਓ,
ਇਹ ਪਰਮਾਤਮਾ ਦਾ ਸੱਚਾ ਨਾਮ ਕਿਵੇਂ ਸੁਣਿਆ ਜਾ? ਸੁਣਨਾ ਵੀ ਔਖਾ, ਬੋਲਣਾ ਵੀ ਔਖਾ।
ਜਿਨੀ ਸੋ ਸਾਲਾਹਿਆ ਪਿਆਰੇ,
ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਪਰਮਾਤਮਾ ਦੀ ਸਿਵ ਤੋਂ ਸਲਾਹ ਕੀਤੀ,
ਹਾਂ ਤਿੰਨ ਬਲਿਹਾਰੈ ਜਾਓ,
ਅਸੀਂ ਉਹਨਾਂ ਗੁਰੂ ਕੇ ਪਿਆਰਿਆਂ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਨਾਉ ਮਿਲੇ ਸੰਤੋਖੀਆਂ ਪਿਆਰੇ,
ਨਾਮ ਜਪਦੇ ਨੇ ਸਾਨੂੰ ਕਿਵੇਂ ਪਤਾ ਚੱਲੇ ਵੀ ਨਾਮ ਦਾ ਮੇਰੇ ਤੇ ਅਸਰ ਹੋ ਗਿਆ? ਜਿਵੇਂ ਆਪਾਂ ਬਿਮਾਰ ਹੁੰਦੇ ਦਵਾਈ ਖਾਣੇ ਤੇ ਆਪਾਂ ਕਹਿੰਦੇ ਜੀ ਮੈਨੂੰ ਹੁਣ ਨੀਂਦ ਆਉਣ ਲੱਗ ਪਈ ਹੈ, ਹੁਣ ਮੈਨੂੰ ਖੰਘ ਨਹੀਂ ਆਉਂਦੀ, ਸਹੀ ਟੁੱਟਦਾ ਭੱਜਦਾ ਸੀ ਹੁਣ ਹਟ ਗਿਆ, ਪਾਪ ਤੰਦਰੁਸਤ ਹੋ ਗਿਆ। ਇਸੇ ਪ੍ਰਕਾਰ ਗੁਰਮੁਖੋ ਤਾਂ ਆਪਾਂ ਨਾਮ ਜਪਦੇ ਹਾਂ ਨਾ, ਤੇ ਆਪਾਂ ਨੂੰ ਕਿਵੇਂ ਪਤਾ ਚੱਲੇ ਵੀ ਸਾਡੇ ਤੇ ਨਾਮ ਦਾ ਅਸਰ ਹੋਇਆ ਕਿ ਨਹੀਂ ਹੋਇਆ? ਹਜ਼ੂਰ ਕਹਿੰਦੇ ਨਾਮ ਜਪਦੇ ਨੇ ਨਾ ਉਹਨਾਂ ਅੰਦਰ ਸੰਤੋਖ ਆ ਜਾਂਦਾ ਹੈ, ਜਥਾ ਲਾਭ ਤਥਾ ਸੰਤੁਸ਼ਟੀ, ਵੀ ਵਾਹਿਗੁਰੂ ਜੋ ਵੀ ਤੂੰ ਦਿੱਤਾ ਹੈ ਤੇਰਾ ਧੰਨਵਾਦ। ਨਾਉ ਮਿਲੇ ਸੰਤੋਖੀਆਂ ਪਿਆਰੇ, ਮੈਂ ਡਾਕਟਰ ਜਸਵੰਤ ਨੇਕੀ ਦੀ ਇੱਕ ਪੁਸਤਕ ਪੜ੍ਹੀ, ਉਹਨਾਂ ਨੇ ਕਹਿੰਦਾ ਨਿੱਕਾ ਜਿਹਾ ਚੈਪਟਰ ਲਿਖਿਆ ਸੁਖਵੰਤ ਕੌਰ, ਉਹ ਕਹਿੰਦੇ ਵੀ ਇੱਕ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਨੇਕ ਬੀਬੀ ਸੀ, ਉਹਦਾ ਕੱਚਾ ਘਰ ਤੇ ਉਹਨੂੰ ਝਾੜੂ ਮਾਰਨਾ ਤੇ ਕਹਿਣਾ ਮਹਾਰਾਜ ਬੜੀ ਕਿਰਪਾ ਕੀਤੀ ਨਿੱਕਾ ਜਿਹਾ ਕਰ ਦਿੱਤਾ, ਮੈਂ ਝਾੜੂ ਮਾਰਦੀ ਹਾਂ, ਤੂੰ ਮੇਰੇ 'ਤੇ ਰਹਿਮਤ ਕੀਤੀ, ਨਿੱਕੇ ਨਿੱਕੇ ਬੱਚੇ ਦਿੱਤੇ ਨੇ, ਮੈਂ ਤੇਰੀ ਸੇਵਾ ਕਰਦੀ ਹਾਂ। ਉਹਨੇ ਕਦੇ ਇਹ ਨਹੀਂ ਗਿਲਾ ਕੀਤਾ ਵੀ ਮੇਰਾ ਘਰ ਕੱਚਾ। ਇਹ ਡਾਕਟਰ ਜਸਵੰਤ ਸਿੰਘ ਨੇਕੀ ਨੇ ਪੁਸਤਕ ਲਿਖੀ, ਮੈਂ ਉਹਦੇ 'ਚੋਂ ਪੜ੍ਹਿਆ। ਨਾਉ ਮਿਲੇ ਸੰਤੋਖੀਆਂ ਪਿਆਰੇ, ਜਿਹਨਾਂ ਨੂੰ ਨਾ ਮਿਲਿਆ ਨਾ ਗੁਰਮੁਖ ਪਿਆਰੇ, ਉਹਨਾਂ ਦੀ ਪਹਿਲੀ ਪਛਾਣ ਉਹਨਾਂ ਦੇ ਅੰਦਰ ਸੰਤੋਖ ਆ ਗਿਆ, ਉਹ ਸਬਰ ਦੇ ਵਿੱਚ ਹਨ।
ਨਦਰੀ ਮੇਲ ਮਿਲਾਓ,
ਪਰ ਨਾਲ ਕਹਿੰਦੇ ਗੁਰਮੁਖਾ ਉਹਦੀ ਕਿਰਪਾ ਦਾ ਪਾਤਰ ਬਣ, ਰਹਿਮਤ ਦਾ ਪਾਤਰ ਬਣ, ਉਹਦੀ ਰਹਿਮਤ ਤੋਂ ਬਿਨਾਂ ਮਿਲਾਪ ਨਹੀਂ ਹੋ ਸਕਦਾ।
ਕਾਇਆ ਕਾਗਜ਼ ਜੇ ਥੀਆ ਪਿਆਰੇ,
ਜੇ ਤੂੰ ਆਪਣੇ ਕਿਤੇ ਕਾਇਆ ਕਹਿੰਦੇ ਨੇ ਸਰੀਰ ਨੂੰ, ਜੇ ਆਪਣੇ ਸਰੀਰ ਨੂੰ ਕਾਗਜ਼ ਬਣਾ ਲੈ ਤਾਂ
ਮਨ ਮਸਵਾਣੀ ਧਾਰ,
ਇਸੇ ਪ੍ਰਕਾਰ ਜਿਹੜਾ ਮਨ ਹੈ ਇਹਦੀ ਆਪਾਂ ਸਿਆਹੀ ਬਣਾਉਣੀ ਹੈ।
ਲਲਤਾ ਲੇਖਣ ਸੱਚ ਕੀ ਪਿਆਰੇ,
ਲਲਤਾ ਤੋਂ ਭਾਵ ਕਲਮ ਹੁਣ ਹੋ ਗਿਆ ਪੈਨ, ਲੇਖਣ ਦਾ ਅਰਥ ਹੈ ਕਲਮ ਜਾਂ ਪੈਨ, ਲਲਤਾ ਤੋਂ ਭਾਵ ਜ਼ਬਾਨ, ਜਿਹੜੀ ਆਪਣੀ ਜ਼ਬਾਨ ਹੈ ਨਾ ਇਹਨੂੰ ਕਲਮ ਬਣਾਉਣਾ ਕਰ, ਇਹਨੂੰ ਪੈਨ ਬਣਾਉਣਾ ਕਰ। ਅਤੇ ਸ਼ਾਹੀ ਕਿਹੜੀ ਹੈ? ਅਸੀਂ ਕਿਤੇ ਪੁਰਾਤਨ ਜਿਹੜੇ ਸਰੂਪ ਨੇ ਉਹ ਪੜ੍ਹਦੇ ਹਾਂ ਨਾ, ਅਤੇ ਉੱਥੇ ਸ਼ਾਹੀ ਦਾ ਬਣਾਉਣ ਦਾ ਤਰੀਕਾ ਲਿਖਿਆ ਪੁਰਾਤਨ ਸਰੂਪਾਂ ਵਿੱਚ। ਇਸੇ ਪ੍ਰਕਾਰ ਗੁਰਮੁਖੋ ਸ਼ਾਹੀਆਂ ਫਿੱਕੀਆਂ ਵੀ ਹੁੰਦੀਆਂ, ਗੂੜੀਆਂ ਹੁੰਦੀਆਂ ਨੇ। ਕਰਨਾ ਮੋਤਾ ਮੈਤਰੀ ਅਤੇ ਅਪੇਖਿਆ, ਇਹ ਸਿਆਹੀ ਬਣਾਉਣੀ ਹੈ। ਕਰਨਾ ਤੋਂ ਭਾਵ ਕਿਸੇ ਨੂੰ ਵੇਖ ਕੇ ਮਨ ਢਲ ਆਉਣਾ, ਮਨ ਵਿੱਚ ਤਰਸ ਆਉਣਾ, ਇਹਨੂੰ ਕਹਿੰਦੇ ਕਰਨਾ। ਮਹਿਤਾ ਤੋਂ ਮਹਿਤ ਕਰਨਾ, ਕਰਨਾ ਮੋਤਾ ਤੋਂ ਭਾਵ ਕੋ ਰੋਟੀ ਖਾਂਦਾ ਅਤੇ ਕਹਿਣਾ ਵਾਹਿਗੁਰੂ ਬੜੀ ਕਿਰਪਾ ਕੀਤੀ, ਵਿਚਾਰੇ ਪਰੇਸ਼ਾਨ ਸਨ ਤੂੰ ਰੋਟੀ ਦਿੱਤੀ, ਤਾਂ ਆਪਾਂ ਦੂਜੇ ਦੇ ਕੱਪੜੇ ਨੂੰ ਵੇਖ ਕੇ ਸੜਦੇ ਹਾਂ ਵੀ ਕੱਲ੍ਹ ਭੁੱਖਾ ਮਰਦਾ ਸੀ ਡੀਸੀ ਬਣਿਆ ਬੈਠਾ। ਨਹੀਂ ਨਹੀਂ, ਇਹ ਧਰਮ ਦੀ ਗੁਣੀਆਂ ਹੈ। ਕਰਨਾ ਮੁਤਾ ਮੈਤਰੀ ਅਤੇ ਪੇਖਿਆ, ਇਹ ਸਿਆਹੀ ਬਣਾਉਣੀ ਹੈ। ਕਰਨਾ ਤੋਂ ਭਾਵ ਕਿਸੇ ਗਰੀਬ ਨੂੰ ਵੇਖ ਕੇ ਮਨ ਵਿੱਚ ਤਰਸ ਆ ਜਾਣਾ, ਮੋਤਾ ਤੋਂ ਭਾਵ ਕਿਸੇ ਨੂੰ ਰੋਟੀ ਵੇਖ ਖਾਂਦੇ ਵੇਖ ਕੇ ਅਤੇ ਮਨ ਵਿੱਚ ਖੁਸ਼ੀ ਹੋਣੀ। ਮੈਨੂੰ ਆਪਣੀ ਦਾਦੀ ਚੇਤੇ ਆਉਂਦੀ ਜਦੋਂ ਉਹਨੇ ਸ਼ਾਮ ਨੂੰ ਅਰਦਾਸ ਕਰਨੀ, ਅਨਪੜ੍ਹ ਸੀ ਵਿਚਾਰੀ, ਉਹਨੇ ਕਹਿਣਾ ਵਾਹਿਗੁਰੂ ਸਾਰਿਆਂ ਨੂੰ ਦੇ ਅਤੇ ਸਾਰਿਆਂ ਦੇ ਪੈਰਾਂ ਪਿੱਛੇ ਸਾਨੂੰ ਵੀ ਦੇ, ਪਹਿਲਾਂ ਸਾਰਿਆਂ ਦੀ ਮੰਗਣੀ ਅਤੇ ਆਪਾਂ ਕਹਿੰਦੇ ਮੈਨੂੰ ਦੇ ਬਾਕੀ ਭੁੱਖੇ ਮਰਨ, ਇਹ ਕਿਹੜੀ ਗੱਲ ਹੋਈ। ਮੁੱਤਾ ਤੋਂ ਭਾਵ ਕਿਸੇ ਨੂੰ ਰੋਟੀ ਖਾਂਦੀ ਵੇਖ ਕਰਕੇ ਖੁਸ਼ ਹੋਣਾ, ਮੈਤਰੀ ਤੋਂ ਭਾਵ ਇਹ ਸਿਰ ਮੇਰੇ ਭੈਣ ਭਰਾ ਨੇ, ਅਤੇ ਚੌਥਾ ਗੁਣ ਅਪੇਖਿਆ ਤੋਂ ਭਾਵ ਕਿਸੇ ਦੇ ਔਗਣ ਨੂੰ ਵੇਖ ਕੇ ਅਣਡਿੱਠ ਕਰ ਦੇਣਾ ਅਣਡਿੱਠ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਗੁਰਮੁਖੋ ਆਪ ਅਰਦਾਸ ਕਰਦੇ ਜਿੰਨਾ ਵੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਦੀ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਆਪਾਂ ਕਿਸੇ ਦੇ ਪੜਦੇ ਪਾੜਦੇ ਹਾਂ, ਸਾਡਾ ਵਾਹਿਗੁਰੂ ਨੇ ਪਾੜ ਦਿੱਤਾ, ਸਾਡੇ ਪੱਲੇ ਕੱਖ ਨਹੀਂ ਜੇ ਰਹਿਣਾ। ਇਹ ਅਰਦਾਸ ਕਰਿਆ ਕਰੋ ਵਾਹਿਗੁਰੂ ਇਹਦੇ 'ਤੇ ਕਿਰਪਾ ਕਰ, ਅਤੇ ਜੇ ਆਪਾਂ ਕਿਸੇ 'ਤੇ ਪੜਦਾ ਪਾਵਾਂਗੇ ਸਾਡੇ 'ਤੇ ਵਾਹਿਗੁਰੂ ਪਾਵੇਗਾ। ਸੋ ਇਸ ਪ੍ਰਕਾਰ ਇਹ ਆਪਾਂ ਸਿਆਹੀ ਬਣਾਉਣੀ ਹੈ।
ਹਰ ਗੁਣ ਲਿਖੋ ਵਿਚਾਰ,
ਹੁਣ ਕਾਗਜ਼ ਵੀ ਮਿਲ ਗਿਆ, ਪੈਨ ਵੀ ਹੈ ਅਤੇ ਸਿਆਹੀ ਵੀ ਹੈ, ਅਤੇ ਲਿਖਣਾ ਕੀ ਹੈ, ਵਾਹਿਗੁਰੂ ਦੇ ਗੁਣ ਅਤੇ ਵਿਚਾਰ ਕੇ ਲਿਖ। ਇਹੋ ਜਿਹਾ ਕੰਮ ਨਾ ਕਰੀ ਜਿਹੜਾ ਪਛਤਾਉਣਾ ਪਏ, ਐਸਾ ਕੰਮ ਬੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ।
ਤਨ ਲੇਖਾਰੀ ਨਾਨਕਾ ਪਿਆਰੇ,
ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਲਿਖਾਰੀ ਧਨਤਾ ਦੇ ਯੋਗ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਵਰਗੇ, ਉਹ ਮਹਾਂਪੁਰਸ਼ ਗੁਰਮੁਖ ਪਿਆਰੇ ਜਿਵੇਂ ਗੁਰਬਾਣੀ ਲਿਖਦੇ ਹਨ, ਉਹ ਲਿਖਾਰੀ ਧਨਤਾ ਦੇ ਯੋਗ ਨੇ ਜਿਨ੍ਹਾਂ ਪਰਮਾਤਮਾ ਦਾ ਨਾਮ ਲਿਖਿਆ।
ਸਾਚ ਲਿਖੈ ਉਰਤਾਰ,
ਗੁਰਦੇਵ ਕਹਿੰਦੇ ਗੁਰਮੁਖਾਂ ਲਿਖਿਆ ਤਾਂ ਮਿਲ ਗਿਆ ਪਰ ਆਪਾਂ ਪੜ੍ਹ ਕੇ ਚੁੜੀਆਂ ਕਰ ਦਿੱਤੀਆਂ। ਕਹਿੰਦੇ ਨਾ ਜਿਹੜਾ ਲਿਖਿਆ ਨਾ ਉਹ ਕਹਿੰਦੇ ਨੇ ਹਿਰਦਾ, ਧਾਰਦਾ ਭਾਵ ਗ੍ਰਹਿਣ ਕਰਨਾ ਕਰ, ਜਿਹੜਾ ਉਹ ਸੱਚ ਲਿਖਿਆ ਨਾ ਉਹਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਵੀ ਕਰਨਾ ਕਰ। ਨਹੀਂ ਤਾਂ ਸਾਡੀ ਪੁਜੀਸ਼ਨ ਇਹ ਹੈ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਰਪਾ ਕਰਨ, ਤੁਸੀਂ ਗੁਰੂ ਕੀ ਸੰਗਤੋ ਅਸੀਸ ਦਿਓ, ਗੁਰੂ ਅੱਗੇ ਅਰਦਾਸ ਕਰੋ ਕਿ ਜਿਹੜੇ ਅਸੀਂ ਤੁਹਾਨੂੰ ਧਰਮ ਦੀਆਂ ਗੱਲਾਂ ਦੱਸਦੇ ਹਾਂ ਅਸੀਂ ਵੀ ਧਰਮੀ ਬਣੀਏ, ਸਾਡਾ ਜੀਵਨ ਡੁਪਲੀਕੇਟ ਨਾ ਹੋਵੇ, ਸਾਡਾ ਜੀਵਨ ਦੂਹਰਾ ਨਾ ਹੋਵੇ, ਸਾਡੀ ਕਹਿਣੀ ਅਤੇ ਕਥਨੀ ਇੱਕ ਹੋਵੇ। ਪਰ ਇਹ ਤਾਕਤ ਗੁਰੂ ਕੀ ਸੰਗਤ ਦੀ ਅਰਦਾਸ ਵਿੱਚ ਹੈ। ਤੁਸੀਂ ਗੁਰੂ ਕੀ ਸੰਗਤ ਅਰਦਾਸ ਕਰੋ ਕਿ ਗੁਰੂ ਪਾਤਸ਼ਾਹ ਸਾਡੀ ਇੱਥੇ ਅਤੇ ਉੱਥੇ ਪੱਤ ਰੱਖਣ, ਉਹ ਗੁਰੂ ਸਾਡੇ ਅਤੇ ਸਾਰਿਆਂ 'ਤੇ ਰਹਿਮਤਾਂ ਕਰੇ, ਦੁਬਾਰਾ ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਾਇਆ ਕਾਗਜ਼ ਜੇ ਥੀਐ ਪਿਆਰੇ, ਮਨ ਮਸਵਾਣੀ ਤਾਰ, ਲਲਤਾ ਲਿਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਤਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਤਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।